ਸਤਨਾਮ ਵਾਹਿਗੁਰੂ ਸਾਹਿਬ ਜੀਓ ਸਲੋਕ ਮਹਲਾ ਪਹਿਲਾ ਮੁਸਲਮਾਨਾ ਸਿਫਤ ਸ਼ਰੀਅਤ ਪੜ ਪੜ ਕਰੇ ਵਿਚਾਰ ਬੰਦੇ ਸੇਜੇ ਪਵਹਿ ਵਿੱਚ ਬੰਦੀ ਵੇਖਣ ਕੋ ਦੀਦਾਰ ਹਿੰਦੂ ਸਾਲਾਹੀ ਸਾਲਾਹਨ ਦਰਸ਼ਨ ਰੂਪ ਅਪਾਰ ਤੀਰਥ ਨਾਮ ਹੈ ਅਰਚਾ ਪੂਜਾ ਅਗਰ ਵਾਸ ਬਹਿਕਾਰ ਜੋਗੀ ਸੁਨ ਆਵਣ ਜੇਤੇ ਅਲਖ ਨਾਮ ਕਰਤਾਰ ਸੂਖਮ ਮੂਰਤ ਨਾਮ ਨਿਰੰਜਨ ਕਾਇਆ ਕਾ ਆਕਾਰ ਸਤੀਆਂ ਮਨ ਸੰਤੋਖ ਉਪਜੈ ਦੇਣ ਕੈ ਵਿਚਾਰ ਦੇ ਦੇ ਮੰਗੈ ਸਹਸਾ ਗੁਣਾ ਸੋਭ ਕਰੇ ਸੰਸਾਰ ਚੋਰਾ ਜਾਰਾ ਤੈ ਕੂੜਿਆਰਾ ਖਾਰਾ ਪਾਵੇ ਕਾਰ ਇੱਕ ਹੁੰਦਾ ਖਾਏ ਚਲੈ ਐ ਤਿਨਾ ਪੇਕਾਈ ਕਾਰ ਜਲ ਥਲ ਜੀਆਂ ਪੁਰੀਆਂ ਲੋਵਾ ਆਕਾਰਾਂ ਆਕਾਰ ਓਏ ਜੇ ਆਖੈ ਸੋ ਤੂੰ ਹੈ ਜਾਣ ਹੈ ਤਿਨਾ ਪੇ ਤੇਰੀ ਸਾਰ ਨਾਨਕ ਭਗਤਾ ਭੁੱਖ ਸਲਾਹਣ ਸੱਚ ਨਾਮ ਆਧਾਰ ਸਦਾ ਆਨੰਦ ਰਹੇ ਦਿਨ ਰਾਤੀ ਗੁਣਵੰਤਿਆਂ ਪਾਛਾਰ ਨਾਨਕ ਭਗਤਾ ਭੁੱਖ ਸਲਾਹਣ ਸੱਚ ਨਾਮ ਆਧਾਰ ਸਦਾ ਆਨੰਦ ਰਹੇ ਦਿਨ ਰਾਤੀ ਗੁਣਵੰਤਿਆਂ ਪਾਛਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸੱਚੇ ਪਾਤਸ਼ਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਅੰਦਰ ਸੁਭਾਇਮਾਨ ਗੁਰੂ ਰੂਪ ਸਾਧ ਸੰਗਤ ਜੀ ਵਾਹਿਗੁਰੂ ਆਪ ਜੀ ਬੜੇ ਪਿਆਰ ਭਾਵਨਾ ਦੇ ਨਾਲ ਮਨ ਵਿੱਚ ਸ਼ਰਧਾ ਲੈ ਕੇ ਇਸ ਭੱਜ ਦੌੜ ਦੇ ਸਮੇਂ ਵਿੱਚੋਂ ਸਮਾਂ ਕੱਢ ਕੇ ਗੁਰੂ ਕੇ ਚਰਨਾਂ ਵਿੱਚ ਆਣ ਹਾਜ਼ਰ ਹੋਏ ਹੋ। ਅੱਜ ਦੇ ਇਸ ਸਲੋਕ ਵਿੱਚ ਗੁਰੂ ਨਾਨਕ ਸਾਹਿਬ ਨੇ ਇਸ ਸੰਸਾਰ ਵਿੱਚ ਚੱਲਦੇ ਸਿੱਧ ਮਜ਼ਹਬਾਂ ਦਾ ਵਰਣਨ ਕੀਤਾ ਹੈ ਔਰ ਇੱਕ ਹਿੱਸਾ ਜੋ ਕਿ ਐਸੇ ਜੀਵ ਜੰਤ ਹਨ ਜਿਹੜੇ ਮਨੁੱਖਾ ਜਾਤੀ ਵਿਚ ਨਹੀਂ ਆਉਂਦੇ ਉਹ ਕਿਹੜੇ ਢੰਗ ਨਾਲ ਪਰਮਾਤਮਾ ਦੀ ਬੰਦਗੀ ਕਰਦੇ ਨੇ। ਸਤਿਗੁਰਾਂ ਨੇ ਇਸ ਸਲੋਕ ਅੰਦਰ ਦੱਸਿਆ ਹੈ ਮੁਸਲਮਾਨ ਜਿਹੜੇ ਹਨ ਉਹ ਸ਼ਰਮ ਵਿਚ ਜਿਉਣ ਵਾਲਿਆਂ ਨੂੰ ਹੀ ਬੰਦੇ ਕਹਿੰਦੇ ਹਨ। ਹਿੰਦੂ ਜਿਹੜੀ ਫਿਲਾਸਫੀ ਹੈ ਉਹਨਾਂ ਅਨੁਸਾਰ ਪੂਜਾ ਕਰਨੀ ਤੀਰਥਾਂ ਤੇ ਲਾਉਣਾ ਅਗਰਵਾਸ ਸੁਗੰਧੀ ਲਾਉਣੀ ਇਹ ਉਹਨਾਂ ਦਾ ਮਜ਼ਹਬ ਉਹਨਾਂ ਦਾ ਧਰਮ ਦੱਸਦਾ ਹੈ। ਇਸੇ ਤਰ੍ਹਾਂ ਜਿਹੜੇ ਯੋਗ ਕਮਾਉਣ ਵਾਲੇ 12 ਫਿਰਕੇ ਹਨ ਯੋਗੀਆਂ ਦੇ 12 ਫਿਰਕੇ ਸਿੱਧਾਂ ਦੇ ਫਿਰਕੇ ਉਹ ਸੁਣ ਵਿਚ ਧਿਆਨ ਲਾ ਕੇ ਸਮਾਧੀ ਲਾਉਣ ਦਾ ਯਤਨ ਕਰਦੇ ਨੇ। ਇਹ ਤਿੰਨ ਤਰ੍ਹਾਂ ਦੇ ਮਜ਼ਹਬ ਨੇ। ਚੌਥੇ ਹਨ ਦਾਨੀ ਮਨੁੱਖ ਜਿਹੜੇ ਦਾਨ ਕਰਦੇ ਹਨ ਜਿਹੜੇ ਵੰਡਦੇ ਹਨ ਔਰ ਪੰਜਵੇਂ ਇਸ ਜਨ ਵਿਚ ਆਕਾਸ਼ ਵਿਚ ਰਹਿਣ ਵਾਲੇ ਜੀਵ ਜੰਤ ਜਿਨ੍ਹਾਂ ਬਾਰੇ ਅਸੀਂ ਸੋਚਿਆ ਕਿ ਇਹਨਾਂ ਨੂੰ ਬੋਲਣ ਦੀ ਜਾਚ ਨਹੀਂ। ਸਤਿਗੁਰੂ ਕਹਿੰਦੇ ਉਹ ਆਪਣੀ ਭਾਸ਼ਾ ਵਿਚ ਰੱਬ ਨਾਲ ਜ਼ਰੂਰ ਗੱਲ ਕਰਦੇ ਔਰ ਉਹ ਕੀ ਕਹਿੰਦੇ ਹਨ ਓਏ ਜੇ ਅੱਖ ਹੈ ਸੋ ਤੂੰ ਹੈ ਜਾਣਾ ਪਰ ਛੋਟੇ ਛੋਟੇ ਕੀੜੇ ਮਕੌੜੇ ਪਤੰਗੇ ਪੰਛੀ ਆਦਿਕ ਇਹ ਵੀ ਰੱਬ ਨਾਲ ਬੋਲਦੇ ਹਨ ਉਹਨਾਂ ਦਾ ਵੀ ਉਹਨਾਂ ਦੀ ਭਾਸ਼ਾ ਵੀ ਅਕਾਲ ਪੁਰਖ ਜਾਣਦਾ। ਇਸ ਲਈ ਸਤਿਗੁਰੂ ਨੇ ਬਾਣੀ ਵਿਚ ਇਹਨਾਂ ਚਾਰ ਤੋਂ ਇਲਾਵਾ ਪੰਜਵੇਂ ਲੋਕਾਂ ਦਾ ਵਰਣਨ ਕੀਤਾ ਜਿਹੜੇ ਚੋਰ ਹਨ ਯਾਰ ਹਨ ਔਰ ਝੂਠੇ ਤੇ ਵਿਕਾਰੀ ਹਨ ਉਹਨਾਂ ਨੂੰ ਜਿਹੜੀ ਹੁਣ ਦੀ ਜ਼ਿੰਦਗੀ ਮਿਲੀ ਹੈ ਇਹ ਪੁਰਾਣੇ ਭਾਗਾਂ ਕਰਕੇ ਪ੍ਰਾਪਤ ਹੋਈ ਹੈ। ਸਤਿਗੁਰੂ ਕਹਿੰਦੇ ਉਹ ਪੁਰਾਣੇ ਬੀਜੇ ਹੋਏ ਕਰਮਾਂ ਦਾ ਫਲ ਹੁਣ ਖਾ ਕੇ ਉਹਨੂੰ ਸਮਾਪਤ ਕਰੀ ਜਾ ਰਹੇ ਔਰ ਉਹਨਾਂ ਦਾ ਅੰਦਰ ਨਿਰੰਤਰ ਕੰਗਾਲਤਾ ਵੱਲ ਵਧ ਰਿਹਾ ਹੈ ਉਹ ਭਿਖਾਰੀ ਬਣਨ ਵਾਸਤੇ ਤਿਆਰ ਹੋ ਰਹੇ। ਇਹਨਾਂ ਪੰਜ ਤਰ੍ਹਾਂ ਦੇ ਲੋਕਾਂ ਦਾ ਵਰਣਨ ਕਰਨ ਤੋਂ ਬਾਅਦ ਸਤਿਗੁਰਾਂ ਨੇ ਆਪਣਾ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦਾ ਪੱਖ ਹੈ ਉਹ ਕਿਹਾ ਕਿ ਨਾਨਕ ਭਗਤਾਂ ਭੁੱਖ ਸਲਾਹਣ ਵਾਹਿਗੁਰੂ ਦੇ ਪਿਆਰਿਆਂ ਨੂੰ ਕੇਵਲ ਨਾਮ ਦੀ ਭੁੱਖ ਸਦਾ ਲੱਗਦੀ ਰਹਿੰਦੀ ਹੈ ਉਹ ਸਿਰਫ ਪ੍ਰੇਮਾ ਭਗਤੀ ਦੇ ਆਧਾਰ ਤੇ ਅਕਾਲ ਪੁਰਖ ਨੂੰ ਯਾਦ ਕਰਦੇ। ਇਸ ਲਈ ਸਲੋਕ ਦੇ ਅੰਦਰ ਸਤਿਗੁਰਾਂ ਨੇ ਕਈ ਮਜ਼ਹਬਾਂ ਦਾ ਵਰਣਨ ਕੀਤਾ। ਇਸ ਦੁਨੀਆਂ ਵਿਚ ਛੋਟੇ ਵੱਡੇ ਮਿਲਾ ਕੇ 300 ਦੇ ਕਰੀਬ ਮਜ਼ਹਬ ਹਨ ਭਾਵੇਂ ਵੱਡੇ 4 ਮਜ਼ਹਬ ਨੇ ਪਰ ਛੋਟੇ ਛੋਟੇ ਜਿਹੜੇ ਮਜ਼ਹਬ ਨੇ ਉਹਨਾਂ ਸਾਰਿਆਂ ਨੂੰ ਗਿਣਿਆ ਜਾਏ ਜਿਹੜੇ ਬਿਲਕੁਲ ਛੋਟੇ ਨੇ 300 ਦੇ ਕਰੀਬ ਬਣਦੇ। ਇਹ ਮਜ਼ਹਬ ਕਿਵੇਂ ਬਣੇ? ਸਤਿਗੁਰਾਂ ਦੇ ਅੱਜ ਦੇ ਸਲੋਕ ਦਾ ਕਹਿਣ ਦਾ ਭਾਵ ਹੈ ਕਿ ਇਹ ਧਰਮ ਜਿਸ ਵਾਸਤੇ ਬਣਦੇ ਨੇ ਲੋਕ ਉਹ ਕਰਮ ਕਰਨਾ ਭੁੱਲ ਜਾਂਦੇ ਜਿਸ ਵਾਸਤੇ ਧਰਮ ਮਜ਼ਹਬ ਬਣਾਏ ਗਏ। ਮੁਸਲਮਾਨ ਮਜ਼ਹਬ ਬਣਾਇਆ ਗਿਆ, ਹਿੰਦੂ ਮਜ਼ਹਬ ਬਣਾਇਆ ਗਿਆ, ਯੋਗੀ ਪੈਦਾ ਹੋਏ ਨੇ, ਸਿੱਖ ਮਤ ਬਣਿਆ, ਈਸਾਈ ਬਣੇ ਨੇ, ਯਹੂਦੀ ਬਣੇ ਨੇ, ਫਾਰਸੀ ਹਨ, ਬੁੱਧ ਹਨ, ਜੈਨ ਹਨ, ਇਹ ਸਾਰੇ ਧਰਮ ਨੇ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੇ ਕਿਸੇ ਧਰਮ ਦਾ ਵਿਰੋਧ ਨਹੀਂ ਕੀਤਾ ਪਰ ਉਹਦੇ ਵਿਚ ਜਿਹੜਾ ਜਿਹੜਾ ਪਖੰਡ ਆਇਆ ਜਿਹੜੀ ਪ੍ਰਵਿਰਤੀ ਬਿਨਾਂ ਪ੍ਰੇਮ ਤੋਂ ਹੈ ਉਹਦਾ ਵਿਰੋਧ ਕੀਤਾ। ਸਤਿਗੁਰੂ ਕਿਸੇ ਵੀ ਕਰਮ ਨੂੰ ਪ੍ਰੇਮ ਤੋਂ ਖਾਲੀ ਰਵਾਨ ਕਰਦੇ ਨੇ ਸਿੱਖੀ ਦੇ ਅੰਦਰ, ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜਾ ਸਰੂਪ ਤਿਆਰ ਹੋਇਆ ਇਹ ਉਸ ਵਕਤ ਦੀ ਭਗਤੀ ਲਹਿਰ ਦਾ ਇੱਕ ਸਿੱਟਾ ਸੀ। ਜਿੰਨੇ ਭਗਤ ਪੈਦਾ ਹੋਏ ਨੇ ਉਹਨਾਂ ਨੇ ਪ੍ਰੇਮਾ ਭਗਤੀ ਦਾ ਜਿਹੜਾ ਹੈ ਉਪਦੇਸ਼ ਦਿੱਤਾ। ਇਸ ਲਈ ਸਤਿਗੁਰੂ ਨੇ ਬਾਣੀ ਦੇ ਵਿੱਚ ਮਜ਼ਬ ਕਾਹਦੇ ਵਾਸਤੇ ਬਣਦੇ ਨੇ ਔਰ ਕਿਵੇਂ ਬਣਦੇ ਨੇ ਥੋੜਾ ਜਿਹਾ ਵਿਚਾਰ ਇਹਦੇ ਉੱਤੇ ਕਰਨ ਦਾ ਯਤਨ ਕਰੀਏ, ਔਰ ਬਾਅਦ ਵਿੱਚ ਲੋਕ ਇਹਨਾਂ ਦੀ ਵਰਤੋਂ ਕਿਵੇਂ ਕਰਦੇ। ਜਦੋਂ ਕੋਈ ਮਨੁੱਖ ਇਸ ਧਰਤੀ ਤੇ ਵਿਸ਼ੇਸ਼ ਤੌਰ ਤੇ ਆਉਂਦਾ ਹੈ, ਆਮ ਤੌਰ ਤੇ ਜਿਵੇਂ ਆਪਾਂ ਆਇਆ ਕਰਮਾਂ ਕਰਕੇ ਸਾਡਾ ਜਨਮ ਹੋਇਆ ਹੈ। ਸਤਿਗੁਰੂ ਕਹਿੰਦੇ ਨੇ ਕਿ ਜਿਵੇਂ ਦਾ ਸਾਡਾ ਕਰਮ ਸੀ ਉਸ ਤਰ੍ਹਾਂ ਦੀ ਅਸੀਂ ਮਾਂ ਆਪ ਲੱਭੀ ਜਨਮ ਲੈਣ ਵਾਸਤੇ, ਮਾਤਾ ਪਿਤਾ ਆਪ ਚੁਣਿਆ ਮਨੁੱਖ ਨੇ, ਅਸੀਂ ਘਰ ਵੀ ਆਪ ਚੁਣਿਆ ਵੀ ਕਿਹੜੇ ਘਰ ਵਿੱਚ ਜਨਮ ਲੈਣਾ ਹੈ। ਆਹ ਜਿੰਨੇ ਸਾਡੇ ਰਿਸ਼ਤੇਦਾਰ ਜਾਂ ਹੋਰ ਜਿਹੜੇ ਸਾਨੂੰ ਲੋਕ ਥੋੜੇ ਚਿਰ ਵਾਸਤੇ ਵੀ ਮਿਲਦੇ ਨੇ ਇਹ ਵੀ ਖਿਆਲ ਵਿੱਚ ਰੱਖਣਾ, ਜਿਹੜੇ 10, 5, 2, 4 ਦਿਨਾਂ ਲਈ ਮਿਲਦੇ ਨੇ ਇਹਨਾਂ ਨਾਲ ਵੀ ਸਾਡਾ ਕੋਈ ਪੁਰਾਣਾ ਸੰਬੰਧ ਹੈ, ਐਵੇਂ ਕੋਈ ਮਿਲਾਪ ਹੁੰਦਾ ਹੀ ਨਹੀਂ ਹੈ। ਜਾਂ ਤੇ ਪੁਰਾਣਾ ਸੰਬੰਧ ਹੈ ਜਾਂ ਅੱਗੋਂ ਸੰਬੰਧ ਪੈਦਾ ਕਰ ਰਹੇ, ਆਉਣ ਵਾਲੇ ਸਮੇਂ ਵਾਸਤੇ ਚੱਕਰ ਵਧੇਗਾ। ਜਾਂ ਤੇ ਪੁਰਾਣੇ ਸੰਬੰਧ ਕਰਕੇ ਪੁਰਾਣੇ ਕਰਮ ਕਰਕੇ ਅਸੀਂ ਇਕੱਠੇ ਹੋਏ, ਪੂਰਬ ਕਰਮ ਕੇ ਮਿਲੇ ਪੂਰਬ ਜਨਮ ਕੇ ਮਿਲੇ ਸੰਜੋਗੀ, ਔਰ ਜਾਂ ਹੁਣ ਜਿਵੇਂ ਜਿਵੇਂ ਦੇ ਲੋਕਾਂ ਦੀ ਅਸੀਂ ਸੰਗਤ ਕਰਦੇ ਹਾਂ ਔਰ ਜਿਹੜੇ ਲੋਕਾਂ ਤੋਂ ਅਸੀਂ ਜ਼ਿਆਦਾ ਪ੍ਰਭਾਵਿਤ ਹੋ ਜਾਂਦੇ ਹਾਂ, ਆਉਣ ਵਾਲੇ ਸਮੇਂ ਵਿੱਚ ਕੁਦਰਤ ਦਾ ਨਿਯਮ ਹੀ ਇਸ ਤਰ੍ਹਾਂ ਦਾ ਹੈ। ਪਰਮਾਤਮਾ ਇੱਕ ਇਸ ਤਰ੍ਹਾਂ ਦੀ ਸ਼ਕਤੀ ਹੈ ਜਿਹੜਾ ਕਿਸੇ ਮਨੁੱਖ ਦੀ ਉਮੰਗ ਨੂੰ ਦਬਾਉਂਦਾ ਨਹੀਂ, ਪੂਰਾ ਕਰਦਾ, ਉਹ ਕਦੀ ਦਬਾਉਂਦਾ ਨਹੀਂ ਹੈ। ਜਿਵੇਂ ਦੀ ਵੀ ਉਮੰਗ ਹੈ, ਭਾਵੇਂ ਉਹ ਗਲਤ ਹੈ ਭਾਵੇਂ ਠੀਕ ਹੈ। ਹਾਂ, ਇਹ ਗੱਲ ਵੱਖਰੀ ਏ ਕਿ ਉਹਨੇ ਗੁਰੂ ਦਾ ਰੂਪ ਧਾਰ ਕੇ ਸੰਸਾਰ ਦੇ ਵਿੱਚ ਅਵਤਾਰ ਲਿਆ ਬਾਣੀ ਦੇ ਰੂਪ ਦੇ ਵਿੱਚ, ਔਰ ਬੰਦੇ ਨੂੰ ਇਹ ਸਮਝਾਉਣ ਦਾ ਯਤਨ ਕੀਤਾ ਵੀ ਉਮੰਗ ਵੇਖ ਕੇ ਪੈਦਾ ਕਰੀ ਅੰਦਰ ਜਿਹੜੀ ਤੇਰੇ ਪੈਦਾ ਹੋ ਰਹੀ ਹੈ ਇੱਛਾ, ਇਹਨੂੰ ਦੇਖ ਕੇ ਪੈਦਾ ਕਰੀ, ਕਿਉਂਕਿ ਜੋ ਕੁਝ ਤੂੰ ਕੁਦਰਤ ਵਿੱਚ ਮੰਗ ਕੀਤੀ ਉਹ ਤੈਨੂੰ ਉਸੇ ਸਮੇਂ ਨਹੀਂ ਮਿਲੇਗੀ, ਉਹ ਤੇਰੀ ਲਾਈਨ ਵਿੱਚ ਲੱਗ ਜਾਏਗੀ ਤੇਰੇ ਜਨਮਾਂ ਵਿੱਚ, ਉਹ ਤੇਰੇ ਜੀਵਨ ਦੇ ਵਿੱਚ ਵੇਟਿੰਗ ਤੇ ਪੈ ਜਾਏਗੀ, ਅੱਜ ਨਹੀਂ ਮਿਲੇਗਾ ਕੁਝ ਉਹਦੇ ਵਿੱਚੋਂ, ਪਰ ਉਹ ਪਿੱਛੇ ਲੰਬੀ ਲਾਈਨ ਬਣ ਜਾਏਗੀ, ਉਹਦੇ ਵਿੱਚੋਂ ਗੁਜ਼ਰਨਾ ਪਏਗਾ। ਔਰ ਮੰਗਣ ਦਾ ਸਾਨੂੰ ਪਤਾ ਨਹੀਂ ਕੀ ਮੰਗਣਾ ਹੈ, ਕਿਉਂਕਿ ਮਨ ਕੁਦਰਤੀ ਤੌਰ ਤੇ ਇਸ ਤਰ੍ਹਾਂ ਹੈ। ਜੇ ਭਗਤ ਜਨਾਂ ਨੇ ਕਿਹਾ ਕਿ ਮੈਨੂੰ ਮੰਗਣ ਦੀ ਜਾਂਚ ਨਹੀਂ, ਤੇ ਸਾਨੂੰ ਆਮ ਆਦਮੀ ਨੂੰ ਮੰਗਣ ਦੀ ਜਾਂਚ ਕਿਵੇਂ ਆਏਗੀ? ਸਾਡੀ ਮੰਗ ਤਾਂ ਹੋ ਸਕਦਾ ਹੈ ਜਿਵੇਂ ਬੱਚੇ ਦੀ ਮੰਗ ਹੁੰਦੀ ਹੈ, ਕੋਲਾ ਭਗਦਾ ਹੋਇਆ ਅੰਗਿਆਰ ਚੁੱਲ੍ਹ ਵੱਲ ਦੌੜਦਾ ਹੈ ਅੱਗ ਵੱਲ, ਪਰ ਉਹਨੂੰ ਅੱਗ ਦੇ ਗੁਣ ਧਰਮ ਦਾ ਪਤਾ ਨਹੀਂ ਹੈ, ਅੱਗ ਦਾ ਸੁਭਾਅ ਕੀ, ਉਹ ਸਿਰਫ ਅੱਗ ਨੂੰ ਬਾਹਰੋਂ ਦੇਖਦਾ, ਅਗਨੀ ਨੂੰ ਬਾਹਰੋਂ ਦੇਖਦਾ, ਇਸ ਕਰਕੇ ਚੁੱਲ ਵੱਲ ਦੌੜਦਾ ਕੋਲੇ ਫੜਨ ਵਾਸਤੇ, ਉਹਨੂੰ ਅੱਗ ਦੇ ਗੁਣ ਸੁਭਾਅ ਦਾ ਪਤਾ ਨਹੀਂ ਕਿਵੇਂ ਦੀ, ਪਰ ਉਹਦੀ ਮਾਂ ਨੂੰ ਪਤਾ ਹੈ, ਇਸ ਕਰਕੇ ਉਹ ਪਕੜਦੀ ਇਹ ਬੱਚਾ ਰੋਂਦਾ ਹੈ, ਉਹ ਫਿਰ ਛੁੱਟ ਕੇ ਜਾਣਾ ਚਾਹੁੰਦਾ। ਇਸ ਤਰ੍ਹਾਂ ਸੰਸਾਰ ਵਿੱਚ ਕੀ ਹੈ, ਜੋ ਕੁਝ ਸਾਨੂੰ ਦਿਸ ਰਿਹਾ ਇਹ ਜਿਵੇਂ ਦਾ ਦਿਸਦਾ ਇਹਦਾ ਗੁਣ ਧਰਮ ਇਸ ਤਰ੍ਹਾਂ ਦਾ ਨਹੀਂ ਹੈ, ਜਿਵੇਂ ਦਾ ਇਹ ਸਾਰਾ ਕੁਝ ਬਾਹਰੋਂ ਦਿਸ ਰਿਹਾ ਹੈ ਇਹਦਾ ਗੁਣ ਇਸ ਤਰ੍ਹਾਂ ਦਾ ਨਹੀਂ, ਇਹਦਾ ਸੁਭਾਅ ਇਸ ਤਰ੍ਹਾਂ ਦਾ ਨਹੀਂ ਹੈ। ਇਸ ਲਈ ਗੁਰੂ ਦੀ ਲੋੜ ਪੈਂਦੀ ਹੈ, ਕਿਉਂਕਿ ਸਤਿਗੁਰੂ ਨੂੰ ਪਤਾ ਵੀ ਕਿਹੜੀ ਚੀਜ਼ ਦਾ ਸੁਭਾਅ ਕੀ ਹੈ। ਔਰ ਬੜਾ ਸੁਚੇਤ ਵੀ ਕੀਤਾ ਸਤਿਗੁਰਾਂ ਨੇ ਬਾਣੀ ਵਿੱਚ ਕਿ ਤੂੰ ਤੈਨੂੰ ਗੁਰੂ ਦੀ ਬੜੀ ਲੋੜ ਹੈ ਸੰਸਾਰ ਵਿੱਚ ਰਹਿਣ ਵਾਸਤੇ, ਨਿਰੰਕਾਰ ਦੀ ਤਾਂ ਗੱਲ ਹੀ ਦੂਰ ਛੱਡ ਦੇ, ਰੱਬ ਦੇ ਘਰ ਵਿੱਚ ਤੇ ਤੁਰਨਾ ਹੀ ਕਿੰਨੇ ਆ ਗੁਰੂ ਤੋਂ ਬਿਨਾਂ, ਕਿਉਂਕਿ ਬਿਲਕੁਲ ਹਨੇਰਾ, ਕੰਧਾਂ ਨੂੰ ਹੱਥ ਪਾ ਕੇ ਜਿਵੇਂ ਮਨੁੱਖ ਹੱਥ ਪੈਰ ਮਾਰਦਾ ਰੱਬ ਦੇ ਰਾਹ ਵਿੱਚ ਤੇ ਤੁਰਨਾ ਹੀ ਬਹੁਤ ਮੁਸ਼ਕਲ ਹੈ, ਸੰਸਾਰ ਦੇ ਵਿੱਚ ਵੀ ਗੁਰੂ ਤੋਂ ਬਿਨਾਂ ਤੁਰਨਾ ਬਹੁਤ ਮੁਸ਼ਕਲ ਹੈ। ਮਨ ਰੇ ਸੰਸਾਰ ਅੰਧ ਵਿਹਰਾ ਚਉ ਦਿਸ ਪਸਰਿਓ ਹੈ ਜਮ ਜੇਵਰਾ, ਇੱਥੇ ਵੀ ਤੁਰਨਾ ਮੁਸ਼ਕਿਲ ਹੈ। ਇਸ ਲਈ ਇਹ ਗੱਲ ਖਿਆਲ ਰੱਖਣੀ, ਸੰਸਾਰੀਆਂ ਨੂੰ ਗੁਰੂ ਦੀ ਜ਼ਿਆਦਾ ਲੋੜ ਹੈ। ਜਿਹੜਾ ਧਾਰਮਿਕ ਹੋ ਗਿਆ ਉਹ ਤੇ ਅੱਗੇ ਚਲਾ ਗਿਆ, ਉਹਨੂੰ ਤੇ ਗੁਰੂ ਨੇ ਰਸਤਾ ਦੇ ਦਿੱਤਾ, ਪਤਾ ਲੱਗ ਗਿਆ ਕੁਝ ਨਾ ਕੁਝ। ਪਰ ਸੰਸਾਰੀ ਨੂੰ ਗੁਰੂ ਦੀ ਲੋੜ ਹੈ, ਉਹਨੂੰ ਚਾਹੀਦਾ ਹੈ ਸਤਿਗੁਰੂ, ਉਹਨੂੰ ਧਰਮ ਦੀ ਸਿੱਖਿਆ ਜ਼ਿਆਦਾ ਚਾਹੀਦੀ। ਇਸ ਲਈ ਮੈਂ ਬੇਨਤੀ ਕਰਾਂ, ਇਸ ਦੁਨੀਆਂ ਦੇ ਵਿੱਚ ਧਰਮ ਰਹਿਬਰਾਂ ਨੂੰ, ਪੈਗੰਬਰਾਂ ਨੂੰ ਤਾਂ ਬਣਾਉਣੇ ਪਏ ਕਿਉਂਕਿ ਲੋਕ ਰੱਬ ਤੋਂ ਟੁੱਟ ਗਏ ਸਨ, ਨਹੀਂ ਤੇ ਇੱਥੇ ਮਜ਼ਹਬਾਂ ਦੀ ਕੋਈ ਲੋੜ ਨਹੀਂ ਸੀ। ਅੱਜ ਤੋਂ ਕਈ ਹਜ਼ਾਰ ਸਾਲ ਪਹਿਲਾਂ ਸਤਯੁਗ ਵਿੱਚ ਇੰਨੇ ਗੁਰਦੁਆਰੇ, ਇੰਨੇ ਮੰਦਰ, ਮਸਜਿਦ ਕੁਝ ਵੀ ਨਹੀਂ ਸਨ, ਨਾ ਕੋਈ ਸਤਸੰਗ ਸੀ। ਇਹਦਾ ਕਾਰਨ ਕੀ ਹੈ? ਕਿਉਂਕਿ ਤੁਸੀਂ ਜਾਣਦੇ ਹੋ, ਜਿਉਂ ਜਿਉਂ ਬਿਮਾਰੀ ਵੱਧਦੀ ਹੈ ਤਿਉਂ ਤਿਉਂ ਹਾਸਪਿਟਲ ਵੱਧਦੇ ਨੇ, ਤਿਉਂ ਤਿਉਂ ਦਵਾਈਆਂ ਵਿੱਚ ਵਾਧਾ ਹੁੰਦਾ, ਨਵੀਂ ਤੋਂ ਨਵੀਂ ਬਿਮਾਰੀ ਪੈਦਾ ਹੁੰਦੀ ਹੈ, ਫਿਰ ਦਵਾਈਆਂ ਕੱਢਣੀਆਂ ਪੈਂਦੀਆਂ। ਧਰਮ ਦਾ ਅਰਥ ਹੈ ਦਵਾਈ, ਤੇ ਸਤਿਗੁਰਾਂ ਨੇ ਸਪਸ਼ਟ ਤੌਰ ਤੇ ਕਿਹਾ ਵੀ ਹਰ ਕਾ ਨਾਮ ਅੰਮ੍ਰਿਤ ਜਲ ਨਿਰਮਲ, ਇਹ ਔਖਦ ਜਗ ਸਾਰਾ, ਇਹ ਦਵਾਈ ਹੈ ਜੀਵਨ ਦੀ। ਜਿੰਨੇ ਬਿਮਾਰ ਵਧੇ ਨੇ ਉਹਨਾਂ ਧਰਮ ਵਧਿਆ। ਅੱਜ ਲੋਕ ਕਈ ਸਵਾਲ ਕਰਦੇ ਨੇ ਵੀ ਇੰਨਾ ਤੁਸੀਂ ਕਥਾ ਕਰ ਰਹੇ ਹੋ, ਇੰਨਾ ਕੀਰਤਨ ਕਰ ਰਹੇ ਹੋ, ਇੰਨਾ ਧਰਮ ਦਾ ਪ੍ਰਚਾਰ ਹੋ ਰਿਹਾ, ਤੇ ਫਿਰ ਵੀ ਧਰਮ ਤਾਂ ਹੈ ਨੀ ਦੁਨੀਆਂ ਵਿੱਚ, ਇਹਦਾ ਕੀ ਕਾਰਨ ਹੈ? ਇਹਦੇ ਕਾਰਨ ਦਾ ਕੋਈ ਕਾਰਨ ਨਹੀਂ ਹੈ। ਇਹਦਾ ਕਾਰਨ ਇਹ ਹੈ ਵੀ ਜਿੰਨੀ ਬਿਮਾਰੀ ਵੱਧ ਗਈ ਹੈ ਉਹਨਾਂ ਧਰਮ ਵਧਿਆ ਹੈ ਨਾਲ, ਉਹਨਾਂ ਉਪਦੇਸ਼ ਜ਼ਿਆਦਾ ਵੱਧ ਗਿਆ, ਕੀਰਤਨ ਜ਼ਿਆਦਾ ਹੋ ਗਿਆ, ਕਿਉਂਕਿ ਬਿਮਾਰ ਜ਼ਿਆਦਾ ਨੇ ਲੋਕ, ਇਸ ਲਈ ਦਵਾਈ ਜ਼ਿਆਦਾ ਚਾਹੀਦੀ ਹੈ, ਬਿਮਾਰੀਆਂ ਵੱਧ ਗਈਆਂ। ਇਸ ਕਰਕੇ ਜਦੋਂ ਬੰਦਾ ਬਿਲਕੁਲ ਧਾਰਮਿਕ ਹੋ ਜਾਏ ਤਾਂ ਉਹ ਭੇਕ ਤੋਂ ਅੱਗੇ ਚਲਾ ਜਾਂਦਾ ਹੈ। ਸਤਿਗੁਰੂ ਅੱਜ ਦੇ ਸ਼ਬਦਾਂ ਵਿੱਚ ਕਹਿ ਰਹੇ ਨੇ ਕਿ ਇਹ ਸਾਰੇ ਮਜ਼ਹਬ ਜਿਹੜੇ ਨੇ ਭੇਖਾਂ ਵਿੱਚ ਫਸ ਗਏ ਨੇ, ਦਵਾਈ ਵਿੱਚ ਹੀ ਫਸ ਗਿਆ। ਜਿਵੇਂ ਕੋਈ ਬੰਦਾ ਬਿਮਾਰ ਸੀ, ਦਵਾਈ ਲੈਣ ਵਾਸਤੇ ਗਿਆ, ਪਰ ਦਵਾਈ ਉਹਦੀ ਰੋਟੀ ਬਣ ਗਈ, ਉਹ ਦਵਾਈ ਨੂੰ ਜੀਵਨ ਸਮਝ ਕੇ ਬੈਠ ਗਿਆ। ਦਵਾਈ ਨੂੰ ਉਹ ਕੱਟ ਇਸ ਢੰਗ ਦੇ ਨਾਲ ਆਵਾਜ਼ ਠੀਕ ਕਰ ਦੇ, ਠੀਕ ਨਹੀਂ ਹੋਈ, ਉਸ ਢੰਗ ਦੇ ਨਾਲ ਸਤਿਗੁਰੂ ਕਹਿੰਦੇ ਜਿਹੜਾ ਮਨੁੱਖ ਜਿਉਂ ਜਿਉਂ ਇਸ ਸੰਸਾਰ ਵਿੱਚ ਬਿਮਾਰੀਆਂ ਵਧੀਆਂ ਤਿਉਂ ਤਿਉਂ ਧਰਮ ਵਧਿਆ। ਇਸ ਲਈ ਇਹ ਅੱਜ ਦੇ ਜਿਹੜੇ ਬਚਨ ਨੇ ਸਤਿਗੁਰਾਂ ਨੇ ਉਹਨਾਂ ਦਾ ਵਰਣਨ ਕੀਤਾ। ਸੋ ਜਿਹੜੀ ਬੇਨਤੀ ਕਰ ਰਿਹਾ ਸਾਂ, ਇਕਾਗਰਤਾ ਕਰਨ ਦੀ ਯਤਨ ਕਰਨਾ ਕਿ ਇਸ ਧਰਤੀ ਦੇ ਉੱਤੇ ਜਦੋਂ ਜਦੋਂ ਕੋਈ ਮਹਾਂਪੁਰਸ਼ ਪੈਦਾ ਹੋਇਆ ਉਹਦੀ ਮਜਬੂਰੀ ਹੈ, ਉਹਨੂੰ ਸੱਚ ਬੋਲਣਾ ਪੈਂਦਾ ਤੇ ਫਿਰ ਉਹਦੇ ਦੁਆਲੇ ਮਜ਼ਹਬ ਬਣ ਜਾਂਦਾ ਹੈ। ਜਿੰਨੇ ਪੈਗੰਬਰ ਪੈਦਾ ਹੋਏ ਨੇ ਦੁਨੀਆਂ ਵਿੱਚ, ਕਿਉਂਕਿ ਜਿਹਦੇ ਜਿਹਦੇ ਅੰਦਰ ਵੀ ਵਾਹਿਗੁਰੂ ਦਾ ਪਿਆਰ ਵਧੇਗਾ, ਭਾਵੇਂ ਕੋਈ ਵੀ ਹੈ। ਔਰ ਇਹ ਨਾ ਸਮਝਣਾ ਕਿ ਕੋਈ ਭਗਤ ਦੂਸਰੇ ਲੋਕ ਹੁੰਦੇ ਨੇ, ਅਸੀਂ ਪਾਪੀ ਹਾਂ। ਹਰ ਇੱਕ ਵਿਅਕਤੀ ਨੂੰ ਅਧਿਕਾਰ ਹੈ ਭਗਤੀ ਕਰਨ ਦਾ। ਔਰ ਜਿਹੜੀ ਬੇਨਤੀ ਤੁਹਾਡੇ ਨਾਲ ਸਾਂਝੀ ਕਰ ਰਿਹਾ ਸਾਂ, ਪ੍ਰਮਾਤਮਾ ਕੁਦਰਤ ਦਾ ਇੱਕ ਸੁਭਾਅ ਹੈ, ਜੋ ਕੁਝ ਕੋਈ ਮੰਗਦਾ ਹੈ ਉਹਨੂੰ ਦੇ ਦਿੰਦਾ। ਇਸ ਕਰਕੇ ਗੁਰੂ ਦੀ ਬੜੀ ਲੋੜ ਹੈ, ਕਿਉਂਕਿ ਅਸੀਂ ਗਲਤ ਨਾ ਕਿਤੇ ਮੰਗੀਏ। ਕੁਦਰਤੀ ਤੌਰ ਤੇ ਬੱਚਾ ਕੋਲੇ ਨੂੰ ਮੰਗਦਾ ਜਿਹੜਾ ਸਾੜਨ ਵਾਲਾ ਹੈ। ਇਸ ਦੁਨੀਆਂ ਦਾ ਸੁਭਾਅ ਕੀ ਇਹ ਸੰਸਾਰ ਦੇ ਦਿਸਦੇ ਪਦਾਰਥ ਦਾ, ਇਹ ਸਾਡੀ ਸਮਝ ਵਿੱਚ ਆਉਣ ਵਾਲਾ ਨਹੀਂ ਹੈ। ਅਸੀਂ ਹਰ ਇੱਕ ਚੀਜ਼ ਗਲਤ ਹੀ ਚੁਣਾਂਗੇ ਇਸ ਥਾਂ ਤੇ। ਇਸ ਲਈ ਸੰਸਾਰ ਦੇ ਪਦਾਰਥ ਵੀ ਗੁਰੂ ਕੋਲੋਂ ਮੰਗਣ ਦੀ ਗੱਲ ਕੀਤੀ ਗਈ, ਇਹਦਾ ਕੀ ਕਾਰਨ ਹੈ? ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ, ਨਿਮਕ ਨਿਮਕ ਤੁਮ ਹੀ ਪ੍ਰਤਪਾਲੋ ਹਮ ਬਾਰਕ ਤੁਮਰੇ ਤਾਰੇ। ਜਦਕਿ ਕੰਮ ਤਾਂ ਬਾਜ਼ਾਰ ਵਿੱਚ ਕਰਨਾ, ਮੰਗਣਾ ਗੁਰੂ ਤੋਂ ਕਿਉਂ ਹੈ? ਇਹਦੀ ਕੀ ਲੋੜ ਹੈ? ਕਿਉਂਕਿ ਉਹ ਮਿਲ ਜਾਏਗਾ, ਪਰ ਉਹਨੂੰ ਵਰਤਣ ਦੀ ਜਾਂਚ ਗੁਰੂ ਕੋਲੋਂ ਆਏਗੀ। ਜੋ ਕੁਝ ਸੰਸਾਰ ਦੇ ਵਿੱਚ ਮਿਲਿਆ, ਜੇ ਉਹਨੂੰ ਵਰਤਣ ਦੀ ਜਾਂਚ ਗੁਰੂ ਕੋਲੋਂ ਨਾ ਸਿੱਖੀ ਤੇ ਉਹ ਮੌਤ ਦਾ ਕਾਰਨ ਬਣ ਜਾਏਗਾ। ਜਿਵੇਂ ਕੋਈ ਵਿਅਕਤੀ ਰੱਸੀ ਲੈ ਕੇ ਜਾ ਰਿਹਾ ਸੀ, ਉਹ ਰੱਸੀ ਉਸਨੇ ਲਈ ਸੀ ਕਿਸੇ ਮਕਾਨ ਦੀ ਛੱਤ ਤੇ ਚੜ੍ਹਨ ਵਾਸਤੇ, ਪਰ ਉਸ ਰੱਸੀ ਨੂੰ ਉਹਨੇ ਜੁਗਤ ਨਾਲ ਨਹੀਂ ਫੜਿਆ, ਤਰੀਕੇ ਨਾਲ ਨਹੀਂ ਫੜਿਆ, ਉਹ ਰੱਸੀ ਉਹਦੇ ਪੈਰਾਂ ਵਿੱਚ ਫਸ ਗਈ, ਉਹਨੂੰ ਵਲੇਟੇ ਪੈ ਗਏ, ਉਲਝਣ ਪੈ ਗਏ, ਉਹਦੇ ਪੈਰਾਂ ਨੂੰ ਜੂੜ ਪੈ ਗਿਆ, ਉੱਥੇ ਬੈਠ ਗਿਆ। ਮਾਇਆ ਦੇ ਅਰਥ ਨੇ ਰੱਸੀ, ਰਾਜ ਭੁਯੰਗ ਪ੍ਰਸੰਗ ਜੈਸੇ। ਮਾਇਆ ਦੇ ਅਰਥ ਨੇ ਰੱਸੀ, ਸੰਸਾਰ ਦੇ ਪਦਾਰਥ ਦੇ ਅਰਥ ਨੇ ਰੱਸੀ। ਇਹਦੇ ਨਾਲ ਮਨੁੱਖ ਨੇ ਯਾਤਰਾ ਕਰਨੀ ਏ, ਪਰ ਜੇ ਗੁਰੂ ਤੋਂ ਇਹਨੂੰ ਫੜਨ ਦੀ ਜਾਂਚ ਨਾ ਸਿੱਖੀ ਤੇ ਪੈਰਾਂ ਨੂੰ ਜੂੜ ਬਣ ਕੇ ਪੈ ਜਾਏਗੀ, ਰੋਕਦਾਇਕ ਜੀਵਨ। ਸੰਸਾਰ ਦਾ ਅਰਥ ਹੈ ਅਗਨੀ, ਇਸ ਅਗਨੀ ਤੋਂ ਜੇ ਅਸੀਂ ਥੋੜੀ ਜਿਹੀ ਦੂਰੀ ਨਾ ਬਣਾ ਕੇ ਰੱਖੀ ਫਿਰ ਇਹ ਸਾੜਦਾਇਕ ਜੀਵਨ। ਜਿਵੇਂ ਪਹਿਲਾਂ ਇੱਕ ਬੇਨਤੀ ਕੀਤੀ ਸੀ, ਅਸੀਂ ਭੋਜਨ ਤਿਆਰ ਕਰਦੇ ਹਾਂ, ਪ੍ਰਸ਼ਾਦਾ ਤਿਆਰ ਹੁੰਦਾ ਦੋ ਚੀਜ਼ਾਂ ਨਾਲ, ਅੱਗ ਨਾਲ ਤੇ ਆਟੇ ਨਾਲ, ਪਰ ਉਹਦੇ ਵਿੱਚ ਇੱਕ ਤਵਾ ਹੁੰਦਾ। ਜੇ ਉਹ ਤਵਾ ਵਿੱਚ ਨਹੀਂ ਤੇ ਆਟੇ ਨੂੰ ਸਾੜ ਕੇ ਰੱਖਦਾ, ਉਹਦੀਆਂ ਲਾਟਾਂ ਉਹਨੂੰ ਫੂਕ ਦੇਣਗੀਆਂ। ਅੱਗ ਤੋਂ ਬਿਨਾਂ ਪ੍ਰਸ਼ਾਦਾ ਪੱਕੇਗਾ ਨਹੀਂ, ਪਰ ਵਿੱਚ ਤਵਾ ਜ਼ਰੂਰ ਚਾਹੀਦਾ। ਪਦਾਰਥ ਤੋਂ ਬਿਨਾਂ, ਮਾਇਆ ਤੋਂ ਬਿਨਾਂ ਸੰਸਾਰ ਵਿੱਚ ਮਨੁੱਖ ਰਹਿ ਨਹੀਂ ਸਕਦਾ, ਪਰ ਪਦਾਰਥ ਦੇ ਤੇ ਮਨੁੱਖ ਦੇ ਦਰਮਿਆਨ ਗੁਰੂ ਦਾ ਸ਼ਬਦ ਚਾਹੀਦਾ, ਨਹੀਂ ਤੇ ਪਦਾਰਥ ਨੂੰ ਸਾੜ ਕੇ ਰੱਖਦਾ। ਕੋਈ ਵੀ ਪਦਾਰਥ ਦੁਖਦਾਈ ਨਹੀਂ ਹੈ ਦੁਨੀਆਂ ਦੇ ਵਿੱਚ, ਦੁੱਖ ਦੇਣ ਵਾਲਾ ਨਹੀਂ ਹੈ। ਇੱਥੇ ਇੱਕ ਤੋਂ ਲੈ ਕੇ ਸੌ ਤੱਕ ਜਿੰਨੇ ਪਦਾਰਥ ਨੇ, ਭਾਵੇਂ ਕਿੰਨੇ ਗਿਣ ਲਵੋ, ਸੰਸਾਰ ਦੀ ਸ਼ੋਭਾ ਹੈ, ਮਨੁੱਖ ਦੇ ਸਰੀਰ ਦੀ ਤਾਕਤ ਹੈ, ਮਨੁੱਖ ਦੇ ਸਰੀਰ ਦੀ ਜਵਾਨੀ ਹੈ, ਜੋਬਨ ਹੈ, ਧਨ ਹੈ, ਮਕਾਨ ਹੈ, ਅਹੁਦੇ ਹਨ, ਕਿੰਨੀ ਤਰ੍ਹਾਂ ਦੀ ਮਾਇਆ ਹੈ, ਕਿੰਨੀ ਤਰ੍ਹਾਂ ਦੇ ਰਸ ਨੇ। ਇਹ ਰਸ ਕੋਈ ਵੀ ਗਲਤ ਨਹੀਂ ਹੈ, ਜੇ ਗਲਤ ਹੈ ਫਿਰ ਪਰਮਾਤਮਾ ਨੇ ਇਹਨੂੰ ਬਣਾਏ ਕਿਉਂ ਹੈ। ਇੱਥੇ ਦੁਨੀਆਂ ਵਿੱਚ ਕੁਝ ਵੀ ਗਲਤ ਨਹੀਂ, ਪਰ ਉਹਨੂੰ ਵਰਤਣ ਦਾ ਢੰਗ ਠੀਕ ਨਹੀਂ, ਅਸਰ ਨਹੀਂ ਦਿਖਾ ਰਿਹਾ। ਪਦਾਰਥ ਨੂੰ ਵੀ ਵਰਤਣਾ ਸਾਨੂੰ ਨਹੀਂ ਆਇਆ ਤੇ ਧਰਮ ਨੂੰ ਵਰਤਣਾ ਵੀ ਸਾਨੂੰ ਨਹੀਂ ਆਇਆ, ਦੋਵੇਂ ਚੀਜ਼ਾਂ ਸਾਡੇ ਕੋਲ ਨੇ। ਧਰਮ ਵੀ ਸਾਡੇ ਜੀਵਨ ਦੇ ਵਿੱਚ ਨਸ਼ਾ ਬਣ ਕੇ ਚੜ ਨਹੀਂ ਰਿਹਾ, ਉਹਦਾ ਕਾਰਨ ਇਹ ਵੀ ਅਸੀਂ ਉਹਨੂੰ ਉਸ ਢੰਗ ਨਾਲ ਨਹੀਂ ਵਰਤ ਰਹੇ। ਤੁਸੀਂ ਜਾਣਦੇ ਹੋ ਕਿ ਗੁੜ ਵਿੱਚ ਕਿੰਨਾ ਨਸ਼ਾ ਹੈ, ਤਾਂ ਸਧਾਰਨ ਜਿਹਾ ਗੁੜ ਦੁਕਾਨ ਤੇ ਪਿਆ ਹੈ, ਘਰ ਵਿੱਚ ਪਿਆ ਹੈ, ਇਹਦੇ ਵਿੱਚ ਨਸ਼ਾ ਹੈ, ਇਹਦੇ ਵਿੱਚ ਸਰੂਰ ਹੈ। ਮੈਂ ਸਿਰਫ ਉਦਾਹਰਣ ਲੈ ਰਿਹਾ, ਇਹਦਾ ਅਰਥ ਇਹ ਨਹੀਂ ਕਿ ਸ਼ਰਾਬ ਇੱਕ ਚੰਗੀ ਚੀਜ਼ ਹੈ, ਉਹਦੇ ਅੰਦਰ ਨਸ਼ਾ ਤਾਂ ਹੈ ਉਸ ਗੁੜ ਦੇ ਅੰਦਰ, ਪਰ ਕੀ ਸਿੱਧਾ ਗੁੜ ਖਾਣ ਨਾਲ ਨਸ਼ਾ ਪੈਦਾ ਹੋਏਗਾ? ਕਿੰਨੇ ਲੋਕ ਖਾਂਦੇ ਨੇ? ਨਸ਼ਾ ਕਦੋਂ ਚੜੇਗਾ? ਜਦੋਂ ਉਸ ਗੁੜ ਨੂੰ ਜੁਗਤ ਦੇ ਰਾਹੀਂ ਤਬਦੀਲ ਕੀਤਾ ਜਾਏਗਾ, ਜਦੋਂ ਉਸ ਗੁੜ ਨੂੰ ਪਾਣੀ ਵਿੱਚ ਪਾਇਆ ਜਾਏਗਾ, ਉਹ ਪਾਣੀ ਬਣੇਗਾ, ਫਿਰ ਉਹਨੂੰ ਅੱਗ ਤੇ ਰੱਖਿਆ ਜਾਏਗਾ, ਫਿਰ ਕਈ ਤਰੀਕਿਆਂ ਨਾਲ ਉਹਦਾ ਦਾਰੂ ਬਣੇਗਾ, ਸ਼ਰਾਬ ਬਣੇਗੀ, ਫਿਰ ਜਦੋਂ ਕੋਈ ਵਿਅਕਤੀ ਉਹਨੂੰ ਪੀਏਗਾ ਤੇ ਫਿਰ ਉਹਦਾ ਨਸ਼ਾ ਚੜੇਗਾ। ਇਸੇ ਤਰ੍ਹਾਂ ਧਰਮ ਦਾ ਨਸ਼ਾ ਸਿੱਧਾ ਨਹੀਂ ਚੜਦਾ, ਜਿੰਨਾ ਮਰਜ਼ੀ ਜਪ ਲਓ, ਗੁਰੂ ਤੋਂ ਬਿਨਾਂ ਨਹੀਂ ਚੜੇ। ਗੁਰੂ ਦਾ ਅਰਥ ਜੁਗਤ ਤਕਨੀਕ ਜਿਹੜੀ ਹੈ, ਠੀਕ ਹੈ, ਸਵਾਦ ਆਉਂਦਾ ਰਹੇਗਾ, ਗੁੜ ਖਾਓ ਉਹਦਾ ਫਾਇਦਾ ਹੈ, ਇਹਦੇ ਵਿੱਚ ਗਲਤ ਕੁਝ ਨਹੀਂ। ਜੇ ਅਜੇ ਤੱਕ ਤੁਹਾਡੇ ਵਿੱਚ ਹਿੰਮਤ ਪੈਦਾ ਨਹੀਂ ਹੋਈ ਕਿ ਤੁਸੀਂ ਆਪਣਾ ਆਪ ਗੁਰੂ ਨੂੰ ਸੌਂਪ ਦਿਓ, ਤਾਂ ਗੁੜ ਖਾ ਲੈਣਾ ਚਾਹੀਦਾ, ਗਲਤ ਨਹੀਂ, ਧਰਮ ਨੂੰ ਕਮਾ ਲੈਣਾ ਚਾਹੀਦਾ, ਪਰ ਨਸ਼ਾ ਨਹੀਂ ਚੜੇਗਾ, ਉਸੇ ਤਰ੍ਹਾਂ ਰਵਾਂਗੇ। ਇਸ ਲਈ ਕਹਿੰਦੇ ਹਾਂ ਵੀ ਸਾਨੂੰ ਕੁਝ ਹੋ ਨਹੀਂ ਰਿਹਾ, ਜੀਵਨ ਦੇ ਵਿੱਚ ਕੁਝ ਵਾਪਰ ਨਹੀਂ ਰਿਹਾ ਜਿਵੇਂ ਕਬੀਰ ਸਾਹਿਬ ਦੇ ਵਾਪਰਿਆ, ਜਿਵੇਂ ਭਗਤਾਂ ਦੇ ਜੀਵਨ ਵਿੱਚ ਵਾਪਰਿਆ, ਜਿਵੇਂ ਬਾਬਾ ਦੀਪ ਸਿੰਘ, ਭਾਈ ਮਣੀ ਸਿੰਘ ਹੋਰੀ, ਭਾਈ ਤਾਰੂ ਸਿੰਘ, ਬਾਬਾ ਅਦਰ ਸਿੰਘ ਹੋਰੀ, ਆ ਕਿੰਨੇ ਹੋਏ ਨੇ ਜਿਨ੍ਹਾਂ ਨੂੰ ਚੜ ਗਿਆ ਨਸ਼ਾ, ਪਰ ਉਹ ਨਸ਼ਾ ਤਾਂ ਚੜਿਆ ਕਿ ਉਹਨਾਂ ਨੇ ਜੁਗਤ ਪੂਰੀ ਤਰ੍ਹਾਂ ਕਰ ਦਿੱਤੀ, ਉਸ ਜੁਗਤ ਦੇ ਵਿੱਚੋਂ ਦੀ ਗੁਜਰੇ, ਉਸ ਅੱਗ ਦੇ ਵਿੱਚੋਂ ਦੀ ਲੰਘੇ। ਪਰ ਅੱਜ ਦੇ ਸਲੋਕ ਦੇ ਵਿੱਚ ਜਿਨ੍ਹਾਂ ਲੋਕਾਂ ਦਾ ਜ਼ਿਕਰ ਕੀਤਾ ਗਿਆ, ਇਹ ਸਿੱਧਾ ਗੁੜ ਖਾ ਜਾਂਦੇ ਨੇ, ਇਸ ਕਰਕੇ ਕੋਈ ਨਸ਼ਾ ਨਹੀਂ ਚੜਦਾ। ਧਰਮ ਨੂੰ ਉਸ ਅਨੁਸਾਰ ਕਰਨਾ ਜਿਵੇਂ ਗੁਰੂ ਨੇ ਕਿਹਾ ਹੈ, ਇੱਕ ਕੰਮ ਸਮਝ ਕੇ, ਇੱਕ ਮਿਸ਼ਨ ਸਮਝ ਕੇ। ਔਰ ਨੀਂਦ ਹੀ ਤਾਂ ਆਉਂਦੀ ਹੈ ਧਰਮ ਵਿੱਚ ਜਦੋਂ ਬੰਦਾ ਇਹਨੂੰ ਮਿਸ਼ਨ ਨਹੀਂ ਸਮਝਦਾ। ਇਸ ਲਈ ਗੁਰੂ ਅਮਰਦਾਸ ਜੀ ਨੇ ਨੂੰ ਕਿਸੇ ਪੁੱਛਿਆ, ਨਾਮ ਕਿਵੇਂ ਜਪੀਦਾ? ਉਹ ਦਿਹਾੜੀ ਕਰਦਾ ਸੀ ਸੱਜਣ। ਨਾਮ ਕਿਵੇਂ ਜਪੀਦਾ? ਸਤਿਗੁਰਾਂ ਨੇ ਕਿਹਾ ਤੂੰ ਕੰਮ ਕੀ ਕਰਨਾ? ਕਹਿਣ ਲੱਗਾ ਦਿਹਾੜੀ। ਕਹਿਣ ਲੱਗੇ ਜਿੱਦਣ ਸਰੀਰ ਥੱਕਿਆ ਹੋਵੇ, ਜਿੱਦਣ ਸਰੀਰ ਵਿੱਚ ਕੋਈ ਦਰਦਾਂ ਹੋਣ ਤੇ ਮਨ ਕਹੇ ਵੀ ਅੱਜ ਛੁੱਟੀ ਕਰ ਦੇ, ਉਦਣ ਛੁੱਟੀ ਕਰ ਦੇਣਾ? ਕਹਿਣ ਲੱਗਾ ਨਹੀਂ, ਜਿਵੇਂ ਹੋ ਸਕੇ ਮੈਂ ਆਪਣੀਆਂ ਲੱਤਾਂ ਖਿੱਚ ਕੇ ਕੰਮ ਤੇ ਜਾਂਦਾ। ਕਿਉਂ? ਕਿਉਂਕਿ ਮੈਨੂੰ ਪਤਾ ਹੈ ਵੀ ਉਹਦੇ ਵਿੱਚੋਂ ਮਾਇਆ ਮਿਲਣੀ ਹੈ, ਉਹਦਾ ਨਿਸ਼ਾਨਾ ਹੈ, ਉਹਦੀ ਮੰਜ਼ਿਲ ਹੈ। ਜੇ ਤੈਨੂੰ ਉਹ ਤੋਂ ਮਾਇਆ ਨਾ ਮਿਲੇ پھر تو جائے گا کہنے لگا پھر تے درد پاوے نہ آوے میں درد آپ ہی پیدا کر لینی کیونکہ اتوں ملن کی کوئی سمبھاونا نہیں دھرم نیند کیوں ہوں منک اداسی کیوں پیدا ہوتی ہے دھارمک تھا لوگوں ویکو جی کوئی مصیبت پی ہوئی ہے جی پتہ نہیں سویرے کتنے 20 سال کی قید ہو جانی ہے انہیں اداس لوگ کیوں ہو گئے اور سارے اد چلو گرو کی کرپا ہے سنگت نے بہت سہیوگ دیتا اتنا لما سما یہ پاوے یہ وہ تک مینو چنگی لگتی کہ بستا ٹوٹی چونکری چیر سب چھنا پر میں وڈے وڈے ہال دے وچ گیا وڈے وڈی عمارتوں دے وچ سارے لوگ دیوار نال لائن لا کے ستے ہوئے انہوں نے جاگ نہیں آ رہے یہی کارن نے کوئی پریوجن ہی نہیں ہے کوئی وشے ہی نہیں ہے کوئی کم نہیں سمجھیا دھرم نو اس کر کے غلط رستے تے تر پئے بنا چاؤ تو بنا پریم تو رستہ نہیں چنیا گیا ویسے ہی چل پئے اور چل بھی تا پئے بھی ہن کوئی اور کم نہیں سی اس کر کے چل پئے اس کر کے فرید جی نے کہا ہن آ جدوں تیرے وچ جوانی دا جوش تڑک رہا ہے جے تو اے دے وچوں کچھ کڈنا ہے جنوں تو پرماتما کہنا ہے جے تو میرے نال ترنا ہے کبیر جی نے بھی کیا جو کر پا رہا ہے اپنا چلا ہے ہمارے ساتھ اس جوانی دے گڑ نو ساڑ دے گرو کے شبد دے نال او شراب نکلے گی جی دا نشہ مرن تو بعد بھی لائے گا نہیں اور باقی نشے ٹھیک نے سنسار دے وچ جڑے چل دے یہ لین والے نے چڑھن والے نے پر اس تے منک آندا ہی ادو جدو گڑ ختم ہو جاتا ہے گڑ ہے ہی نہیں ہوں کا ہوں نشہ کا چڑھے گا ہاں ایک گل خیال رکھنا میں او گل ضرور کہنی چاہنا بھی اس گھر دے اندر بندے دے پانچ سواس باقی بچ جان تے دھن گرو گرنتھ صاحب جی دے اگے آ کے ڈگ پے میرے گرو وچ اتنی طاقت او دا پار اتارا کر سکتا ہے پر کیوں نہ منک اس سمے آوے جدو کچھ کرن جوگا بعد وچ تے پیڑا کھانیاں بگیاڑ چھڈ ہی دیندا جدو دند ڈگ پے ادو کی کرے گا وہ کھا ہی نہیں سکتا کوئی بگیاڑ بزرگ سی او دا بہت لمبا پروار سی کہانیاں سنا رہا سی اپنے پروار نو تے کہہ رہا سی میں 6 مہینے تو پیڑا کھانیاں چھڈ دتیاں ایک وہ پوتا بڑا چلاک سی انہیں کیا میں تینوں ہر روز روٹی کھوانا ایک روٹی تو 2 گھنٹے میں چکانا تو پیٹ کیویں کھائے گا تو کھا ہی نہیں سکتا تیرے دند ہی نہیں ہے اس لیے بابا فرید جی نے کیا کہ ہن آ اس گلی دے وچوں لنگھن دا یتن کر ہاں یہ گل ٹھیک ہے تینوں ایتھے کسمبے دے پھلاں نوں لت مارنی پے گی کسمبے دا پھلدار جہدا رنگ بڑا تیز ہے بابا فرید جی نے کہا کسمبے دا فل صبح گرو امرداس جی نے بڑا ورنن کیتا اپنی بانی وچ تیسرے پادشاہ کسمبے دا فل تے مجیس دا رنگ کسمبے دا فل او ہوندا ہے او دا رنگ بڑا تیز ہوندا ہے جیڑا دوروں ویندا ہے بس او تے کہندا ہے ہی اے بس ہور کچھ ہے نہیں دنیا وچ جیڑا دوروں دیکھدا ہے پر جنوں او دے وگیان دا پتہ ہے اور یہ کلے وگیان نال یہ سردا نہیں بھی خیال رکھنا کسمبے بارے تے کوئی وگیان جان رہے گا پدارتھاں بارے جانکاری بھی کم نہیں رہے گی یہ بھی خیال وچ رکھنا یہ ارتھ یہ نہ سمجھنا کہ تہانوں سنسار دے پدارتھاں دی سمجھ آ جائے کہ مٹی ہن سارے کہہ رہے ہیں اسی بھی پڑھ دیاں گے کئی ویاکھیا ہو رہی ہے ہزاراں سالاں تو سنسار مٹی ہے سنسار مٹی ہے اصل وچ دے وچ بھی ایک بیماری جدو اسی سنسار نو مٹی کہنے یہ مطلب اسی اُن دھکے نال مٹی کہہ رہے جی مٹی ہے تو پی رہ کہن دی کی لوڑ ہے کدی بار بار اسی ترنے ہاں مٹی دے اُتے اسی بار بار دیکھے ہاں مٹی نو کیویں دی مٹی نو کدو دیکھ رہے ہیں اجے وہ مٹی دسی نہیں اُدے وچ سونا دستا ہے جی اجے اُدے وچ رچی ہے کتے اجے اُدے وچ کچھ نہ کچھ اڑیا ہویا ہے اجے دال کچی ہے اجے پکی نہیں ہے اس کر کے گرو امرداس جی نے سوہے رنگ دا ورنن کیتا لال رنگ دا اور دوسرا مجیف دا رنگ جڑا ایک باری چڑھ جائے پھر کپڑا پاڑ جاندا مڑ کے لیندا نہیں ہے اس لیے بابا فرید جی نے کیا ਸਤਿਗੁਰੂ ਸੱਚੇ ਪਾਤਸ਼ਾਹ ਨੇ ਬਾਣੀ ਵਿਚ ਕਿਹਾ, ਜੋ ਤੋ ਪ੍ਰੇਮ ਖੇਲਣ ਕਾ ਚਾਹੋ, ਇਕ ਖੇਡ ਹੈ, ਜੋ ਤੋ ਪ੍ਰੇਮ ਖੇਲਣ ਕਾ ਚਾਹੋ, ਸਿਰ ਧਰ ਤਲੀ ਗਲੀ ਮੇਰੀ ਆਓ। ਕੁਝ ਛੱਡਣਾ ਪਏਗਾ ਕੁਝ ਪਾਉਣ ਵਾਸਤੇ, ਔਰ ਛੱਡਣ ਦੇ ਅਰਥ ਗੁਰਮਤ ਨੇ ਬੜੇ ਸੋਹਣੇ ਢੰਗ ਦੇ ਨਾਲ ਬੜੇ ਸਰਲ ਕਰ ਦਿੱਤੇ ਨੇ ਗੁਰਮਤ ਦੇ ਅੰਦਰ। ਲੋੜ ਅਨੁਸਾਰ ਸੰਜਮ ਸ਼ਬਦ ਵਰਤਿਆ ਗਿਆ ਗੁਰਮਤ ਦੇ ਅੰਦਰ, ਤੂੰ ਹਰ ਇਕ ਚੀਜ਼ ਨੂੰ ਵਰਤਣ ਵਾਸਤੇ ਸੰਜਮ ਦੀ ਵਰਤੋਂ ਕਰ। ਸੰਜਮ ਦਾ ਅਰਥ ਜਿੰਨੀ ਤੈਨੂੰ ਜ਼ਰੂਰਤ ਹੈ ਉਤਨਾ ਲੈ, ਓਨੀ ਵਰਤੋਂ ਕਰ, ਜਿੱਥੇ ਤੇਰੀ ਜ਼ਰੂਰਤ ਨਹੀਂ ਉਹਦੇ ਤੋਂ ਅੱਗੇ ਛੱਡ ਦੇ। ਇਹ ਹੈ ਗੁਰਮਤ ਦਾ ਸੰਜਮ, ਇਹ ਹੈ ਗੁਰੂ ਦੀ ਮਰਿਆਦਾ। ਅੱਜ ਦੇ ਸ਼ਬਦ ਵਿਚ ਸਾਰੀਆਂ ਮਰਿਆਦਾ ਦੱਸੀਆਂ ਨੇ, ਮੁਸਲਮਾਨਾਂ ਦੀ ਮਰਿਆਦਾ ਹੈ, ਹਿੰਦੂਆਂ ਦੀ ਮਰਿਆਦਾ ਹੈ, ਯੋਗੀਆਂ ਦੀ ਮਰਿਆਦਾ ਹੈ, ਤੇ ਸਤਿਗੁਰਾਂ ਨੇ ਆਪਣੀ ਮਰਿਆਦਾ ਦੱਸੀ। ਉਹਦੇ ਕੀ ਅਰਥ ਹਨ? ਉਹਦੇ ਅਰਥ ਹਨ ਜਿਤਨੀ ਤੇਰੀ ਲੋੜ ਹੈ ਉਤਨੀ ਵਰਤੋਂ ਕਰ, ਉਹਦੇ ਤੋਂ ਵੱਧ ਪਦਾਰਥ ਨੂੰ ਛੱਡ ਦੇ। ਹੈ ਬਹੁਤ ਔਖਾ ਇਸ ਨੂੰ। ਗੁਰਮਤ ਦਾ ਸਿਧਾਂਤ, ਗੁਰਮਤ ਦੀ ਮਰਿਆਦਾ ਕੀ ਹੈ? ਕੁਝ ਚੀਜ਼ਾਂ ਨੂੰ ਛੱਡ ਕੇ, ਤਾਂ ਤਿੰਨ ਚਾਰ ਚੀਜ਼ਾਂ ਤੇ ਬਿਲਕੁਲ ਪਾਬੰਦੀ ਲਾਈ ਗਈ ਸਖ਼ਤ, ਕਿਉਂਕਿ ਇਹ ਖਤਰਨਾਕ ਨੇ। ਚਾਰ ਵਜਰ ਕੁਰੈਤਾਂ ਨੇ, ਇਹਨਾਂ ਨੂੰ ਤੋੜ ਦਿੱਤਾ ਗਿਆ, ਇੱਕ ਪਾਸੇ ਕੱਢ ਦਿੱਤਾ ਗਿਆ। ਬਾਕੀਆਂ ਦੇ ਸੰਬੰਧ ਵਿਚ ਸਤਿਗੁਰੂ ਨੇ ਕਿਹਾ, ਨਾ ਤੂੰ ਜ਼ਿਆਦਾ ਨੀਂਦ ਲੈਣੀ ਹੈ, ਨਾ ਤੂੰ ਘੱਟ ਨੀਂਦ ਲੈਣੀ ਹੈ, ਮੇਰਾ ਧਰਮ ਇਹ ਹੈ। ਨਾ ਤੂੰ ਵਰਤ ਰੱਖਣਾ ਤੇ ਨਾ ਤੂੰ ਜ਼ਿਆਦਾ ਖਾਣਾ ਹੈ। ਜੀਵਨ ਦੇ ਵਿਚ ਹਰ ਇਕ ਕੰਮ ਦੇ ਉੱਤੇ ਸੰਜਮ ਦੀ ਵਰਤੋਂ ਕੀਤੀ ਗੁਰੂ ਸਾਹਿਬ ਨੇ। ਇਸ ਕਰਕੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਜਦੋਂ ਉਨ੍ਹਾਂ ਨੂੰ ਕਿਸੇ ਸਵਾਲ ਕੀਤਾ ਕਿ ਨਾਮ ਕਿਵੇਂ ਜਪੀਦਾ, ਤੇ ਉਨ੍ਹਾਂ ਨੇ ਕਿਹਾ ਤੂੰ ਦਿਹਾੜੀ ਕਰਨਾ। ਕਹਿਣ ਲੱਗਾ ਦਿਹਾੜੀ ਕਰਨਾ ਉੱਥੇ ਨੀਂਦ ਆਉਂਦੀ ਹੈ? ਨਹੀਂ, ਨੀਂਦ ਦਾ ਮਤਲਬ ਹੀ ਨਹੀਂ, ਨੀਂਦ ਆਈ ਤੇ ਦੂਸਰੇ ਦਿਨ ਉਹ ਕੱਢ ਦੇਣਗੇ। ਮੇਰਾ ਉਹ ਪ੍ਰਯੋਜਨ ਹੈ, ਮੇਰਾ ਉਹ ਮਿਸ਼ਨ ਹੈ। ਤੇ ਸਤਿਗੁਰੂ ਨੇ ਕਿਹਾ ਜਿੱਦਣ ਵਾਹਿਗੁਰੂ ਦੇ ਘਰ ਵੱਲ ਤੁਰੇਗਾ ਤੇ ਉਸ ਦਿਹਾੜੀ ਵਾਂਗੂ ਲਗਨ ਦੇ ਨਾਲ ਨਾਮ ਜਪੇਗਾ ਤੇ ਥੋੜੇ ਦਿਨਾਂ ਵਿਚ ਤੈਨੂੰ ਪਤਾ ਲੱਗ ਜਾਏਗਾ ਵੀ ਰੱਬ ਦੇ ਘਰ ਵਿਚ ਕਿੰਨੀਆਂ ਬਰਸਤਾਂ। ਪਰ ਜੇ ਤੂੰ ਇੱਕ ਵੇਖਾ ਵੇਖੀ ਕਰ ਰਿਹਾ, ਇੱਕ ਢੋ ਰਿਹਾ ਹੈ ਚੀਜ਼ ਨੂੰ, ਤੇਰਾ ਕੋਈ ਪ੍ਰਯੋਜਨ ਨਹੀਂ ਹੈ, ਤੇਰਾ ਕੋਈ ਵਿਸ਼ਾ ਨਹੀਂ, ਤਾਂ ਫਿਰ ਇਹ ਚੀਜ਼ ਰੰਗ ਨਹੀਂ ਲਿਆਏਗੀ, ਸਮਾਂ ਬਰਬਾਦ ਹੁੰਦਾ ਜਾਏਗਾ। ਇਸ ਲਈ ਆਨੰਦ ਸਾਹਿਬ ਦੇ ਵਿਚ ਇੱਕ ਪੌੜੀ ਵਿਚ ਸਤਿਗੁਰਾਂ ਨੇ ਕਿਰਪਾ ਕੀਤੀ, ਹਰ ਰਾਸ ਮੇਰੀ ਮਨ ਵਣਜਾਰਾ, ਹਰ ਰਾਸ ਮੇਰੀ ਮਨ ਵਣਜਾਰਾ, ਸਤਿਗੁਰ ਤੇ ਰਾਸ ਜਾਣੀ, ਹਰ ਹਰ ਨਿਤ ਜਪਿਓ ਜੀਓ ਲਾਹਾ ਖਟਿਓ ਦਿਹਾੜੀ। ਜਿਵੇਂ ਤੂੰ ਦਿਹਾੜੀ ਕਰਨਾ ਹੈ ਉਸ ਤਰ੍ਹਾਂ ਇਸ ਪਾਸੇ ਤੁਰੇਗਾ, ਪ੍ਰਯੋਜਨ ਬਣਾ ਕੇ, ਮਿਸ਼ਨ ਬਣਾ ਕੇ, ਤੇ ਤੈਨੂੰ ਜਾਗ, ਤੈਨੂੰ ਫਿਰ ਹੋਸ਼ ਆ ਜਾਏਗੀ ਜੀਵਨ ਦੇ ਵਿਚ। ਇਸ ਕਰਕੇ ਬੇਨਤੀ ਕਰ ਰਿਹਾ ਸਾਂ, ਜਿੰਨੇ ਧਰਮ ਪੈਦਾ ਹੁੰਦੇ ਨੇ ਉਹ ਪੈਗੰਬਰ, ਉਹਨਾਂ ਦੀ ਮਜਬੂਰੀ ਹੋ ਜਾਂਦੀ ਹੈ ਕਿ ਉਹ ਆਪਣੇ ਗਿਆਨ ਨੂੰ ਕਹਿਣ, ਕਿਉਂਕਿ ਜਦੋਂ ਗਿਆਨ ਪੈਦਾ ਹੁੰਦਾ ਹੈ ਕਹਿਣ ਤੋਂ ਬਿਨਾਂ ਮਨੁੱਖ ਰਹਿ ਨਹੀਂ ਸਕਦਾ, ਉਹਨੂੰ ਉਹ ਰੋਕਣਾ ਵੀ ਚਾਹੇ ਉਹਦਾ ਜੀਵਨ ਹੀ ਗਿਆਨ ਬਣ ਜਾਏਗਾ, ਉਹਦਾ ਤੁਰਨਾ ਉੱਠਣਾ ਬੈਠਣਾ ਸਤਿਗੁਰੂ ਦੇ ਅਰਥ ਹੀ ਇਹ ਨੇ। ਇਸ ਲਈ ਸਤਿਗੁਰੂ ਦੇ ਕੋਲ ਘਾਲਣਾ ਨਹੀਂ ਘਾਲਣੀ ਪੈਂਦੀ, ਬਾਣੀ ਵਿਚ ਕਿਹਾ ਗਿਆ ਸਤਿਗੁਰੂ ਦੇ ਸਿਰਫ ਕੋਲ ਰਹਿਣਾ, ਘਾਲਣਾ ਦੀ ਲੋੜ ਨਹੀਂ ਰਹੇਗੀ, ਉਹੀ ਧਿਆਨ ਬਣ ਜਾਏਗਾ, ਉਹੀ ਪ੍ਰੇਮ ਬਣ ਜਾਏਗਾ, ਉਹੀ ਸਿਮਰਨ ਹੋ ਜਾਏਗਾ। ਪਰ ਨਾਲ ਰਹਿਣਾ ਬਹੁਤ ਔਖਾ ਹੈ, ਅਗਨੀ ਦੇ ਕੋਲ ਰਹਿਣਾ, ਸਤਿਗੁਰੂ ਦੇ ਨਾਲ ਰਹਿਣਾ ਸਾਡੇ ਅੰਦਰੋਂ ਵਿਕਾਰਾਂ ਨੂੰ ਸਾੜਨਾ ਸ਼ੁਰੂ ਕਰ ਦੇਗਾ। ਸਾਧਕੇ ਸੰਗ ਨਹੀਂ ਕਛਕਾਲ, ਦਰਸ਼ਨ ਭੇਟ ਦੋਤ ਨਿਹਾਲ, ਉਹਦੇ ਨਾਲ ਕਰਨਾ ਕੁਝ ਨਹੀਂ ਪੈਂਦਾ, ਉਹਦੇ ਨਾਲ ਸਿਰਫ ਇੱਕ ਤਰ੍ਹਾਂ ਦੇ ਨਾਲ ਬੈਠਣਾ ਪੈਂਦਾ, ਆਪਣੀ ਹਉਮੈ ਛੱਡਣੀ ਪੈਂਦੀ, ਆਪਣੇ ਆਪ ਨੂੰ ਉਹਦੇ ਵਿਚ ਪਾਉਣਾ ਪੈਂਦਾ, ਜਾਂ ਇਉਂ ਕਹੀਏ ਵੀ ਜਿਹਦੇ ਨਾਲ ਸਾਨੂੰ ਪੂਰਾ ਪ੍ਰੇਮ ਹੋ ਜਾਏ ਸਤਿਗੁਰੂ ਦੇ ਨਾਲ, ਫਿਰ ਸਾਨੂੰ ਸਹਿਜੇ ਸਹਿਜੇ ਇਉਂ ਲੱਗਣ ਲੱਗ ਪੈਂਦਾ। ਪ੍ਰੇਮ ਦੀ ਦਸ਼ਾ ਹੀ ਇਹ ਹੈ ਕਿ ਜਿਹਦੇ ਨਾਲ ਪ੍ਰੇਮ ਹੋਵੇ ਆਪਣਾ ਸਰੀਰ ਉਹਦੇ ਵਰਗਾ ਲੱਗਣਾ ਸ਼ੁਰੂ ਹੋ ਜਾਂਦਾ। ਇਹ ਜੀਵਨ ਦੇ ਵਿਚ ਵਾਪਰਦਾ, ਪ੍ਰੇਮ ਪੂਰੀ ਤਰ੍ਹਾਂ ਡੂੰਘਾ ਹੋ ਜਾਏ ਤੇ ਮਨੁੱਖ ਨੂੰ ਇਹ ਫੀਲ ਹੋਏਗਾ, ਪ੍ਰਤੀਤ ਹੋਏਗਾ ਆਪਣੇ ਜੀਵਨ ਦੇ ਵਿਚ ਕਿ ਜਿਹਦੇ ਨਾਲ ਉਹ ਜ਼ਿਆਦਾ ਪ੍ਰੇਮ ਕਰ ਰਿਹਾ ਹੈ ਉਹਦਾ ਸਰੀਰ ਉਸ ਤਰ੍ਹਾਂ ਦਾ ਉਹਨੂੰ ਪ੍ਰਤੀਤ ਹੋ ਰਿਹਾ। ਇਸ ਲਈ ਜਦੋਂ ਤੂੰ ਸ਼ਬਦ ਨਾਲ ਪ੍ਰੀਤ ਕਰੇਗਾ, ਗੁਰੂ ਨਾਲ ਪ੍ਰੀਤ ਕਰੇਗਾ, ਔਰ ਸਾਧ ਸੰਗਤ ਨਾਲ ਪ੍ਰੀਤ ਕਰੇਗਾ, ਤੇ ਜਿਵੇਂ ਕੱਲ ਦੋ ਤਿੰਨ ਦਿਨ ਦੇ ਵਿਸ਼ੇ ਵਿਚ ਆਏ ਸਨ, ਪ੍ਰੇਮ ਕਿਵੇਂ ਪੈਦਾ ਹੋਵੇ, ਪ੍ਰੇਮ ਪੈਦਾ ਕਰਨ ਦਾ ਹੋਰ ਕੋਈ ਤਰੀਕਾ ਹੀ ਨਹੀਂ ਹੈ। ਪ੍ਰੇਮ ਤਾਂ ਹੀ ਪੈਦਾ ਹੋਏਗਾ ਕਿ ਤੂੰ ਸਾਧ ਸੰਗਤ ਕਰੇ, ਜਿਨ੍ਹਾਂ ਦੇ ਅੰਦਰ ਪ੍ਰੇਮ ਹੈ ਉਹਨਾਂ ਦਾ ਤੇ ਤੇਰਾ ਅੰਦਰ ਇੱਕ ਹੋਣ ਲੱਗ ਪਏ, ਉਹਨਾਂ ਦਾ ਅੰਦਰ ਤੇਰੇ ਵਿਚ ਬਹਿਣਾ ਸ਼ੁਰੂ ਹੋ ਜਾਏ ਤੇ ਇਕ ਦਿਨ ਉਹਨਾਂ ਦੇ ਅੰਦਰ ਜਿਹੜਾ ਪ੍ਰੇਮ ਹੈ ਉਹ ਨਾਲ ਤੇਰੇ ਵਿਚ ਆ ਜਾਏ। ਜਿਵੇਂ ਆਪਾਂ ਇਕ ਤਰੀਕਾ ਹੈ ਪ੍ਰੇਮ ਨੂੰ ਪੈਦਾ ਕਰਨ ਦਾ, ਉਹਨਾਂ ਲੋਕਾਂ ਦੀ ਸੰਗਤ ਕਰਨੀ ਜਿਨ੍ਹਾਂ ਦੇ ਵਿਚ ਪ੍ਰੇਮ ਹੈ। ਇਸ ਲਈ ਸਾਧ ਸੰਗਤ ਤੇ ਬੜਾ ਜ਼ੋਰ ਦਿੱਤਾ ਸਾਰੇ ਧਰਮਾਂ, ਕੇਵਲ ਸਿੱਖ ਧਰਮ ਦੇ ਨੇ, ਜਿੰਨੇ ਵੀ ਧਰਮ ਇਸ ਦੁਨੀਆਂ ਵਿਚ ਮਜ਼ਹਬ ਪੈਦਾ ਹੋਏ ਨੇ ਉਹਨਾਂ ਨੇ ਸਾਧ ਸੰਗਤ ਤੇ ਬਹੁਤ ਜ਼ੋਰ ਦਿੱਤਾ। ਪਰ ਇੱਥੇ ਜਿਹੜਾ ਹਿਰਦਾ ਹੈ ਉਹ ਬੜਾ ਪੂਰਾ ਚਾਹੀਦਾ ਸਾਧ ਸੰਗਤ ਕਰਨ ਵਾਸਤੇ। ਸਾਧ ਸੰਗਤ ਦੇ ਸੰਬੰਧ ਦੇ ਵਿਚ ਬੰਦੇ ਦਾ ਦਿਮਾਗ ਇਸਤਰੀ ਵਾਲਾ ਚਾਹੀਦਾ ਹੈ, ਮਨੁੱਖ ਵਾਲਾ ਨਹੀਂ। ਜਿਵੇਂ ਕੱਲ ਦਾ ਸ਼ਬਦ ਆਇਆ ਸੀ ਨਾ, ਗੁਰੂ ਰਾਮਦਾਸ ਜੀ ਕਹਿੰਦੇ ਨੇ ਕਿ ਪੰਥ ਦਸਾਵਾਂ ਨਿਤ ਖੜੀ ਮੁੱਤ ਜੋਗਣ ਬਾਲੀ ਰਾਮ ਰਾਜੇ ਹਰ ਹਰ ਨਾਮ ਚਿਤਾਏ ਗੁਰ ਹਰ ਮਾਰਗ ਚਾਲੀ। ਉਹਦੇ ਵਿਚ ਇਕ ਇਸਤਰੀ ਦਾ ਉਦਾਹਰਣ ਦਿੱਤਾ ਗਿਆ ਤੇ ਇਕ ਨਹੀਂ ਸੈਂਕੜੇ ਹੀ ਸ਼ਬਦ ਇਸਤਰੀ ਦਾ ਉਦਾਹਰਣ ਦਿੰਦੇ ਨੇ। ਕਿਉਂ? ਕਿਉਂਕਿ ਸਾਧ ਸੰਗਤ ਹੁੰਦੀ ਹੀ ਇਸ ਤਰ੍ਹਾਂ ਇਸਤਰੀ ਦੇ ਦਿਮਾਗ ਦੇ ਨਾਲ ਹੈ, ਉਹਦੇ ਵਿਚ ਤਰਕ ਨਹੀਂ ਹੁੰਦਾ, ਉਹ ਕੇਵਲ ਮੰਨਣ ਦੇ ਭਾਵ ਵਿਚ ਹੁੰਦਾ, ਸ਼ਰਧਾ ਹੁੰਦੀ ਹੈ। ਮਨੁੱਖ ਤਾਂ ਕਈ ਤਰ੍ਹਾਂ ਦੀਆਂ ਵਿਚਾਰਾਂ ਚਾਹੁੰਦਾ, ਮਸਤਕ ਦੱਸ ਦਿੰਦਾ ਉਹਦੇ ਵਿਚ ਵਿਚਾਰਾਂ ਚੱਲ ਰਹੀਆਂ ਨੇ, ਉਹ ਖਿਆਲ ਪੈਦਾ ਕਰ ਰਿਹਾ, ਉਹ ਮੰਨਣ ਵਾਸਤੇ ਤਿਆਰ ਨਹੀਂ ਹੈ, ਉਹ ਰੁਕਾਵਟ ਪਾ ਰਿਹਾ ਮੰਨਣ ਦੇ ਵਿਚ, ਉਹ ਜਲਦੀ ਜਲਦੀ ਮੰਨਦਾ ਨਹੀਂ। ਇਸ ਕਰਕੇ ਇਸਤਰੀ ਰੂਪ ਚੇਰੀ ਕੀ ਨਿਆਈ, ਗੁਰੂ ਸਾਹਿਬ ਬਾਣੀ ਵਿਚ ਬਾਰ ਬਾਰ ਕਹਿੰਦੇ ਨੇ ਇਸਤਰੀ ਦਾ ਰੂਪ ਬਣ ਜਾ। ਕਿਉਂ? ਇਸਤਰੀ ਦੇ ਰੂਪ ਦੇ ਅਰਥ ਵਿਚਾਰ ਛੱਡ ਦੇ, ਸ਼ਰਧਾ ਪੈਦਾ ਕਰ ਲੈ। ਹੋਰ ਅਸੀਂ ਕਵਾਂਗੇ ਐਵੇਂ ਗਲਤ ਆਦਮੀ ਦੇ ਵਿਚਾਰ ਫਿਰ ਅੰਦਰ ਚਲੇ ਜਾਣਗੇ, ਕੀ ਪਤਾ ਉਹ ਕੋਈ ਸੰਤ ਹੈ ਵੀ ਕਿ ਨਹੀਂ, ਉਹਦੇ ਕੋਲ ਵੀ ਕੁਝ ਹੈ ਕਿ ਨਹੀਂ। ਸ਼ਰਧਾ ਇੱਕ ਇਸ ਤਰ੍ਹਾਂ ਦਾ ਯੰਤਰ ਹੈ ਧਿਆਨ ਰੱਖਣਾ, ਤੁਸੀਂ ਸਿਰਫ ਸ਼ਰਧਾਲੂ ਹੋ ਜਾਣਾ। ਸ਼ਰਧਾ ਇੱਕ ਇਸ ਤਰ੍ਹਾਂ ਦਾ ਯੰਤਰ ਹੈ, ਉਹਦੇ ਵਿਚ ਕਿਸ ਤਰ੍ਹਾਂ ਦੀ ਚੀਜ਼ ਫਿੱਟ ਹੈ ਕਿ ਜੋ ਕੁਝ ਝੂਠ ਆਏਗਾ ਉਹ ਆਪਣੇ ਆਪ ਬਾਹਰ ਸੁੱਟ ਦੇਗੀ, ਉਹ ਗਲਤ ਚੀਜ਼ ਅੰਦਰ ਨਹੀਂ ਆਉਣ ਦੇਗੀ, ਜਦੋਂ ਠੀਕ ਹੋਏਗਾ ਅੰਦਰ ਚਲਾ ਜਾਏਗਾ, ਜੋ ਕੁਝ ਗਲਤ ਹੋਏਗਾ ਉਹ ਬਾਹਰ ਸੁੱਟਦੀ ਤੁਰੀ ਜਾਏਗੀ। ਇਸ ਲਈ ਜੇ ਧਰਮ ਨੂੰ ਪਾਉਣਾ ਤੇ ਸ਼ਰਧਾ ਦੀ ਲੋੜ ਹੈ, ਹੋਰ ਕੋਈ ਰਸਤਾ ਹੀ ਨਹੀਂ ਹੈ। ਪੁਰਾਣੇ ਸਮੇਂ ਵਿਚ ਲੋਕਾਂ ਨੂੰ ਉਪਦੇਸ਼ ਦੀ ਲੋੜ ਹੀ ਨਹੀਂ ਸੀ ਪੈਂਦੀ, ਬੜੇ ਸ਼ਰਧਾਲੂ ਹੁੰਦੇ ਸਨ, ਇਕਦਮ ਮਨ ਤਿਆਰ ਹੋ ਜਾਂਦਾ ਸੀ ਮੰਨਣ ਵਾਸਤੇ। ਇਸ ਲਈ ਇਹ ਜਿਹੜੇ ਧਾਰਮਿਕ ਰਹਿਬਰ ਪੈਦਾ ਹੋਏ, ਇਹ ਮਜ਼ਹਬ ਕਿਉਂ ਬਣੇ? ਕਿਉਂਕਿ ਜਦੋਂ ਕਿਸੇ ਦੇ ਵਿਚ ਪ੍ਰੇਮ ਤੇ ਗਿਆਨ ਪੈਦਾ ਹੁੰਦਾ ਹੈ ਤਾਂ ਉਹ ਉਸ ਗਿਆਨ ਨੂੰ ਕਹਿਣ ਤੋਂ ਬਿਨਾਂ ਰਹਿ ਨਹੀਂ ਸਕਦਾ, ਉਹਦੇ ਵਿਚੋਂ ਆਪਣੇ ਆਪ ਗਿਆਨ ਫੁੱਟਦਾ। ਅਸਲ ਵਿਚ ਜਿੰਨਾ ਗਿਆਨ ਦੁਨੀਆਂ ਦੇ ਵਿਚ ਸਹੀ ਤੌਰ ਤੇ ਆਇਆ ਉਹ ਕਿਸੇ ਮਨੁੱਖ ਦਾ ਆਪਣਾ ਨਹੀਂ, ਉਹ ਪਰਮਾਤਮਾ ਜਦੋਂ ਉਹਨਾਂ ਵਿਚ ਭਰਿਆ ਗਿਆ ਤੇ ਪਰਮਾਤਮਾ ਬੋਲਣ ਲੱਗ ਪਿਆ। ਇਸ ਲਈ ਸਤਿਗੁਰੂ ਕਲਗੀਧਰ ਪਾਤਸ਼ਾਹ ਆਪਣੀ ਬਾਣੀ ਵਿਚ ਕਹਿੰਦੇ ਨੇ, ਜਦੋਂ ਕਿਸੇ ਨੇ ਕਿਹਾ ਮਹਾਰਾਜ ਤੁਸੀਂ ਕਮਾਲ ਕਰ ਦਿੱਤੀ, ਯੋਧੇ ਵੀ ਬੜੇ ਵੱਡੇ ਹੋ, ਕਵੀ ਵੀ ਬਹੁਤ ਵੱਡੇ ਹੋ, ਦਾਨੀ ਵੀ ਬਹੁਤ ਵੱਡੇ ਹੋ, ਕਿਸੇ ਪਾਸਿਓ ਕਮੀ ਨਹੀਂ ਤੁਹਾਡੇ ਜੀਵਨ ਦੇ ਵਿਚ, ਤੇ ਥੋੜੇ ਸਾਲਾਂ ਵਿਚ ਇੰਨਾ ਕੁਝ ਕਰ ਦਿੱਤਾ, ਤੇ ਸਤਿਗੁਰਾਂ ਨੇ ਜਿਹੜਾ ਸਵਈਆ ਤੁਸੀਂ ਪੜ੍ਹਦੇ ਹੋ ਉਹਦੇ ਵਿਚ ਇਹ ਸਪਸ਼ਟ ਕਰ ਦਿੱਤਾ ਕਿ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ, ਮੈਂ ਨਾ ਕਹਿਓ ਸਭ ਤੋਂ ਇਹ ਬਖਾਨੇ, ਪਰਮਾਤਮਾ ਉਹਨਾਂ ਵਿਚੋਂ ਬੋਲਦਾ ਰਹੇ। ਇਸ ਕਰਕੇ ਜਦੋਂ ਉਹਨਾਂ ਨੇ ਖਾਲਸੇ ਦੀ ਸਾਜਨਾ ਕੀਤੀ ਉਸ ਵਕਤ ਵੀ ਉਹਨਾਂ ਨੇ ਕਿਹਾ ਖਾਲਸਾ ਮੇਰਾ ਨਹੀਂ, ਇਹ ਵਾਹਿਗੁਰੂ ਦਾ ਬਣਾਇਆ ਹੋਇਆ, ਫਤਿਹ ਵੀ ਇਸ ਦੀ ਵਾਹਿਗੁਰੂ ਦੀ ਹੈ। ਇਸੇ ਤਰ੍ਹਾਂ ਉਹ ਜਾਪ ਸਾਹਿਬ ਦੇ ਵਿਚ ਉਪਰ ਵਾਰ ਵਾਰ ਕਹਿੰਦੇ ਨੇ, ਜਦੋਂ ਜਾਪ ਸਾਹਿਬ ਰਚਦੇ ਨੇ, ਜਦੋਂ ਜਾਪ ਸਾਹਿਬ ਸ਼ੁਰੂ ਹੁੰਦਾ ਉਥੋਂ ਵੀ ਤਉ ਪ੍ਰਸਾਦ ਸ਼ੁਰੂ ਹੁੰਦਾ, ਤਉ ਪ੍ਰਸਾਦ ਦਾ ਅਰਥ ਹੈ ਮੈਂ ਤੇਰੀ ਕਿਰਪਾ ਨਾਲ ਇਹ ਬਾਣੀ ਉਚਾਰਨ ਕਰ ਰਿਹਾ। ਇਸ ਕਰਕੇ ਜਦੋਂ ਕਿਸੇ ਦੇ ਵਿਚ ਗਿਆਨ ਪ੍ਰਗਟ ਹੋ ਜਾਏ, ਵੈਸੇ ਤਾਂ ਮਨੁੱਖ ਬਣਾ ਬਣਾ ਕੇ ਗਿਆਨ ਯਤਨ ਕਰਦਾ ਹੈ ਸਿੱਧ ਕਰਨ ਦਾ, ਪਰ ਜਦੋਂ ਅੰਦਰ ਗਿਆਨ ਭਰਿਆ ਜਾਏ ਜੇ ਉਹਨੂੰ ਰੋਕਣਾ ਵੀ ਚਾਹੇ ਤਾਂ ਰੁਕੇਗਾ ਨਹੀਂ, ਉਹ ਬੋਲੇਗਾ ਵੀ ਨਹੀਂ, ਫਿਰ ਵੀ ਉਹ ਗਿਆਨੀ ਹੋ ਜਾਏ, ਉਹਦਾ ਉੱਠਣਾ ਬੈਠਣਾ ਬੋਲਣਾ ਰਹਿਣਾ ਸਹਿਣਾ ਸਾਰਾ ਗਿਆਨ ਨਾਲ ਭਰਿਆ ਜਾਏਗਾ। ਇਸ ਕਰਕੇ ਗਿਆਨ ਦੇ ਅਰਥ ਨੇ ਕਿ ਜਿਵੇਂ ਫੁੱਲ ਖਿੜ ਗਿਆ ਪੂਰੀ ਤਰ੍ਹਾਂ ਵਾਸ਼ਨਾ ਆਉਣ ਲੱਗ ਪਈ, ਹੁਣ ਫੁੱਲ ਵਿਚਾਰਾ ਕੀ ਕਰੇ, ਰੋਕਿਆ ਨਹੀਂ ਜਾਂਦਾ ਉਹਦੇ ਤੋਂ, ਆਪਣੇ ਆਪ ਆ ਰਹੇ। ਇਸ ਤਰ੍ਹਾਂ ਦਾ ਗਿਆਨ ਜਿਨ੍ਹਾਂ ਵਿਚ ਪ੍ਰਗਟ ਹੋਇਆ ਇਸ ਦੁਨੀਆਂ ਦੇ ਵਿਚ, ਉਹਨਾਂ ਨੇ ਫਿਰ ਪਰਮਾਤਮਾ ਦੀ ਗੱਲ ਦੁਨੀਆਂ ਵਿਚ ਕੀਤੀ ਔਰ ਪਰਮਾਤਮਾ ਦੀ ਗੱਲ ਫਿਰ ਲਿਖੀ ਗਈ, ਉਹਦੇ ਵਿਚੋਂ ਸ਼ਾਸਤਰ ਪੈਦਾ ਹੋਏ, ਗਦੇਵ ਪੈਦਾ ਹੋਏ। ਇਹ ਉਲਝਣਾਂ ਕਿੱਥੋਂ ਸ਼ੁਰੂ ਹੋਈਆਂ ਜਿਹੜੀਆਂ ਅੱਜ ਗੁਰੂ ਸਾਹਿਬ ਦੱਸ ਰਹੇ। ਫਿਰ ਉਹ ਜਦੋਂ ਸ਼ਾਸਤਰ ਬਣੇ, ਕਿਤੇਬ ਬਣੇ, ਸਭ ਕੁਝ ਬਣਿਆ, ਉਸ ਬਣਨ ਤੋਂ ਬਾਅਦ ਫਿਰ ਉਹਨਾਂ ਨੂੰ ਰੱਖਣ ਵਾਸਤੇ ਥਾਂ ਵੀ ਬਣਾਉਣੇ ਸਨ, ਮਸਜਿਦ ਬਣਾਉਣੀ ਸੀ, ਮੰਦਰ ਬਣਾਉਣਾ ਸੀ, پھر وہ مندر بناؤن واسطے اگرائی بھی کرنی سی، پھر پربندک بھی آنے سن، پھر اتنے رہن والے لوگ بھی لبنے سن، الجھن ودھ دی تری گئی. اور جدوں اڈمبر بہت ودھ گیا تے اودو جدے واسطے وہ چیز اچاری گئی سی پرماتما دا گیان، وہ کرنا لوگ بھول گئے، بس انہاں چکراں وچ پی گئے بھی کون وڈا تے کون چھوٹا. یہ مذہب اس طرح درگتی دا شکار ہوتے رہے، اور کیول دوسرے نہیں. اس لیے دنیا دے وچ جنے دھرم ہوئے نے بہت جلدی پرانے پئے نے. سمبھاونا ہے کہ گرو گوبند سنگھ مہاراج نے جڑی ویوستھا کیتی ہے کہ گرو گرنتھ صاحب جی نو گرو بنایا ہے، کہ انہیں جلدی پرانا ہون والا نہیں ہے، کیونکہ یہ منک دے ادھیکار کھو لے گئے. نہیں تو انہوں پتا سی، تسی جانتے ہو کہ نویں پاتشاہ دے وقت 22 گرو آ کے بیٹھ گئے، کیونکہ گرو بننا کیڑی اوکھی گل ہے. ایک تنت پوچھ چاہیے ہے، چار پانچ آدمی چاہیے نے، ایک چور چاہیے، پانچ چار چٹیاں چادر چاہیے نے، دو چار گڑوے چاہیے، گرو تیار ہو جاتا. یہ سارا 20-25 ہزار کا مسئلہ ہے. اس لیے 22 بنے، اور 22 چور کرنے والے کھڑے ہو گئے. ست گرو نے دیکھا بھی یہ سارے ہوں 22 نے، ہوں ہو 100 سال 200 بن جائے گا، تو بنیا بھی بیٹھا ہوا، پیش نہیں جاتی کسی کی. تھی جانتے ہو بھی کنے لوگ تیار بیٹھے ہیں چواں پاس، پھر ہوں 2200 کا نمبر نہیں آ رہا بھی کدو گرو بنی ہے. یہ پاوے مسئلہ بڑا پیچیدہ ہویا، گرو گرنتھ صاحب جی نے لڑ لا کے کیا کہ گرو مانیو گرنتھ عام ویکتی کی پہنچ تھوڑی جی کٹ گئی، پر جڑا دوسرا سدھانت دتا سی نا ستگرو کلگی تر بادشاہ نے، پہلا خالصے نو بھی گرتا دیتی سی، وہ اسی ادھا کٹ دیتا. ہم پچھے 400 سال منایا گیا دھن گرو گرنتھ صاحب جی کا گرتا گدی دن، پر یہ بھی گل خیال رکھنی چاہیے نال خالصے نو بھی گرتا ملی سی. اس نے ادو ستگرو نے کیا سی، آتما گرنتھ وچ تے شریر پنت دے اندر. اس لیے سکھ جگت دے وچ جڑا وکاس رکیا ادھیاتم طور سے، پاوے کہ بہت سارے ابھیاسی نے، وہ رکن کا کارن سکھ جگت شبد کی کمائی تو کر رہا ہے، پر سکھ جگت کو ساتھ سنگت کٹ گئی ہے، کیونکہ وہ خطرہ یہ ہے بھی ساتھ سنگت کے بہانے کوئی نقلی بندہ گرو نہ بن جائے. پر جہی چیز دے وچ خطرہ ہوں فائدہ بھی وہ ہوں. اس لیے ستگرو نے کہہ دیتا ہے گل خیال رکھ، پاوے یہ کوڑی سچائی ہے، ساتھ سنگت بن کرو نہ کوئی. جدو گرو صاحب شریر دے وچ موجود بھی سن، ادوں بھی گرسکھاں نے گرسکھ لیا لیا کہ گرو کے چرنوں نال جوڑے. گرو تک جان واسطے تسی جانتے ہو بھائی بدھی چند بھائی ادلی دی راہی آئے، اسی طرح بھائی مجھ، اسی طرح بھائی بھگیرتھ، بھائی منسوکھ دے راہی آئے. یہ ایک سسٹم بنایا گرو صاحب نے، بھائی مجیاں تاپیاں. اس لیے اج دے جڑے 4-5 لوکاں دا ورنن کیتا گیا ہے، یہ چیزاں کیویں پرانیاں ہو جاندیاں نے تے لوگ سچ دے مارگ تو اڑ کے پاسے چلے جاندے، کیول شرح دے وچ بچ جاندے، کیول باہرلیاں چیزاں نال جڑ جاندے، شبد دی کمائی کٹ جاندی. مسلمانا سبت شریعت، مسلمان مت دے اندر یہ کیا جاندہ ہے کہ شریعت، شریعت دا ارتھ ہے مریادا، پانچ وقت دی نماز بڑی ضروری ہے، مسلح رکھنا بڑا ضروری ہے، روزے رکھنے بڑے ضروری نے، عید رکھنی بڑی ضروری ہے. یہ گلاں تو بڑیاں ضروری نے، پر میرے ستگرو نے کیا بھی یہ ایک طرح دی ایکسرسائز ہو گئی، ایک طرح دا ابھیاس بن گیا، لوگ کرن لگ پئے، پر ایہدے وچ پریم نہ رہا، اس لیے ادھورا رہ گیا سارا کچھ. اور خیال رکھنا پریم پاوے سکھی وچ بھی نہ رہے تے سکھی بھی اسے حالات وچ جڑ جائے. اس کر کے مسلمانا صرف شریعت پڑھ پڑھ کر رہے بچار، وہ اپنے دھرم دی پڑھ پڑھ کے یہ بچار کر رہے نے کہ بندے سے جے پاوے وچ بندی، وہ انہاں نوں بندے منتے نے جڑے شرح دے وچ آ جاندے نے. دیکھن کو دیدار، وہ بندگی دے وچ رہن والے لوگ بھاو شرح وچ جاؤن والے، جنہاں دے اتے بندن پایا جاندا ہے، پانچ نمازاں دا سنت کیتی جاندی ہے، اور پانچ وقت دی نماز پڑھن دا حکم دتا جاندا ہے، ਪਰ ਸਤਿਗੁਰੂ ਕਹਿੰਦੇ ਇਹ ਨਿਮਾਜ਼ ਤਾਂ ਕੰਮ ਆਏਗੀ ਵੇਖਣ ਕੋ ਦੀਦਾਰ, ਜੇ ਨਿਮਾਜ਼ ਪੜਨ ਵਾਲੇ ਦੇ ਵਿਚ ਪਰਮਾਤਮਾ ਅੱਲਾ ਨੂੰ ਵੇਖਣ ਦਾ ਅੰਦਰ ਪਿਆਰ ਹੈ ਫਿਰ ਤੇ ਪੜੀ ਹੋਈ ਨਿਮਾਜ਼ ਪ੍ਰਵਾਨ ਹੋ ਜਾਏਗੀ। ਤੇ ਜੇ ਪੜਨ ਵਾਲਾ ਕੇਵਲ ਵਿਚਾਰਾ ਅਭਿਆਸ ਹੀ ਕਰੀ ਜਾ ਰਿਹਾ, ਐਕਸਰਸਾਈਜ਼ ਕਰ ਰਿਹਾ, ਲੋਕਾਂ ਨੂੰ ਦਿਖਾ ਰਿਹਾ, ਤੇ ਫਿਰ ਪੜੀ ਹੋਈ ਨਿਮਾਜ਼ ਰਾਹ ਵਿਚ ਹੀ ਰਹਿ ਜਾਂਦੀ ਹੈ। ਇਸ ਲਈ ਸਤਿਗੁਰਾਂ ਨੇ ਨਿਮਾਜ਼ ਦੇ ਸਬੰਧ ਵਿਚ ਬਚਨ ਕਹਿ, ਭਾਵੇਂ ਕਿ ਸ਼ਰ੍ਹਾਂ ਦੇ ਵਿਰੋਧ ਵਿਚ ਨਹੀਂ, ਗੁਰੂ ਗ੍ਰੰਥ ਸਾਹਿਬ ਜੀ ਬਾਬਾ ਫਰੀਦ ਸਾਹਿਬ ਖੁਦ ਕਹਿੰਦੇ ਨੇ, ਫਰੀਦਾ ਬੇਨਿਵਾਜਾ ਕੁੱਤਿਆ ਇਹ ਨਾ ਭਲੀ ਰੀਤ, ਕਭ ਹੀ ਚੱਲ ਨਾ ਆਇਓ ਪੰਜੇ ਵਕਤ ਮੁਸੀਤ। ਤੂੰ ਕਦੇ ਪੰਜ ਵਕਤ ਦੀ ਨਿਮਾਜ਼ ਨਹੀਂ ਪੜੀ। ਪਰ ਨਾਲ ਇੱਕ ਹੋਰ ਗੱਲ ਕਹਿ ਦਿੱਤੀ, ਕਹਿਣ ਲੱਗੇ ਕੰਨ ਮੁਸੱਲਾ, ਮੁਸੱਲਾ ਕਹਿੰਦੇ ਨੇ ਉਹ ਕੱਪੜਾ ਜਿਹਨੂੰ ਧਰਤੀ ਤੇ ਵਿਛਾ ਕੇ ਨਿਮਾਜ਼ ਪੜੀ ਜਾਂਦੀ, ਤੇਰੇ ਮੋਢੇ ਤੇ ਮੁਸੱਲਾ ਰੱਖਿਆ ਹੋਇਆ। ਸੂਫ ਗੱਲ, ਸੂਫ ਕਹਿੰਦੇ ਨੇ ਕੱਪਣੀ ਨੂੰ, ਇਹ ਫਕੀਰਾਂ ਦਾ ਚੋਗਾ ਹੈ। ਕੰਨ ਮੁਸੱਲਾ ਸੂਫ ਗੱਲ, ਦਿਲ ਕਾਤੀ ਗੁੜ ਬਾਤ, ਅੰਦਰ ਤੇਰੇ ਕੈਚੀ ਤੇ ਮੂੰਹ ਤੋਂ ਮਿੱਠਾ ਬੋਲਣਾ, ਬਾਹਰ ਦਿਸੈ ਚਾਨਣਾ ਦਿਲ ਅੰਧਿਆਰੀ ਰਾਤ। ਇਹ ਪੜੀ ਹੋਈ ਨਿਮਾਜ਼ ਖੁਦਾ ਦੇ ਘਰ ਵਿਚ ਪ੍ਰਵਾਨ ਨਹੀਂ ਹੋਏਗੀ। ਉੱਥੇ ਅੰਦਰੋਂ ਬਾਹਰੋਂ ਇੱਕ ਜਿਹਾ ਵਿਅਕਤੀ ਚਾਹੀਦਾ। ਮੁਸਲਮਾਨ ਦੀ ਵਿਆਖਿਆ ਕੀਤੀ, ਮੁਸਲਮਾਨ ਕਹਾਵਣ ਮੁਸ਼ਕਲ, ਜਾਂ ਹੋਏ ਤਾਂ ਮੁਸਲਮਾਨ ਕਹਾਵੇ। ਕਿਸੇ ਮੁਸਲਮਾਨ ਦੇ ਘਰ ਵਿਚ ਕੇਵਲ ਪੈਦਾ ਹੋਣ ਨਾਲ ਕੋਈ ਮੁਸਲਮਾਨ ਨਹੀਂ ਬਣਦਾ, ਜੇ ਉਹਦੇ ਅੰਦਰ ਮੁਸਲਮਾਨਾਂ ਵਾਲੇ ਗੁਣ ਪੈਦਾ ਹੋਣ ਤਾਂ ਉਹ ਮੁਸਲਮਾਨ ਹੈ। ਉਹਦੇ ਗੁਣ ਕੀ ਨੇ? ਅਵਲ, ਅਵਲ ਦਾ ਅਰਥ ਹੈ ਸਭ ਤੋਂ ਪਹਿਲਾਂ। ਅਵਲ ਔਲ ਦੀਨ ਕਰ ਮਿੱਠਾ, ਦੀਨ ਕਹਿੰਦੇ ਨੇ ਧਰਮ ਨੂੰ, ਉਹ ਆਪਣੇ ਧਰਮ ਨੂੰ ਮਿੱਠਾ ਜਾਣ ਕੇ ਕਮਾਏ, ਨਾ ਕਿ ਵਧਾ ਹੋਇਆ ਉਦਾਸੀ ਵਿਚ ਕਮਾਏ। ਅਵਲ ਔਲ ਦੀਨ ਕਰ ਮਿੱਠਾ ਮਸਕਲ, ਮਾਨਾ ਮਾਲ ਮੁਸਾਵੇ, ਮਸਕਲ ਕਹਿੰਦੇ ਨੇ ਰੇਗ ਮਾਰ ਨੂੰ। ਰੱਬ ਦੇ ਪਿਆਰ ਦਾ ਰੇਗ ਮਾਰ ਲੈ ਕੇ ਆਪਣੇ ਮਨ ਦੇ ਉੱਤੇ ਚੜੇ ਹੋਏ ਵਿਕਾਰਾਂ ਦੇ ਜੰਗਾਲ ਨੂੰ ਲਾਉਣਾ ਸ਼ੁਰੂ ਕਰ ਦੇ। ਮਸਕਲ ਮਾਨਾ ਮਾਲ ਮੁਸਾਵੇ, ਰੱਬ ਕੀ ਰਜਾਏ ਮੰਨੇ ਸਿਰ ਉੱਪਰ, ਕਰਤਾ ਮੰਨੇ ਆਪ ਗਵਾਵੇ। ਉਹ ਦਿਨ ਰਾਤ ਪਰਮਾਤਮਾ ਦੀ ਰਜਾ ਦੇ ਵਿਚ ਰਾਜੀ ਰਹਿ, ਉਹਦਾ ਸ਼ੁਕਰਾਨਾ ਕਰਦਾ ਰਹੇ। ਇਉਂ ਸਰਬ ਜੀਆਂ ਮਹਿਰਮਤ ਹੋਏ, ਹੋਏ ਤਾਂ ਮੁਸਲਮਾਨ ਕਹਾਵੇ। ਇਹ ਚੀਜ਼ਾਂ ਜੀਵਨ ਵਿਚ ਆਉਣ ਤੇ ਤਾਂ ਤੂੰ ਮੁਸਲਮਾਨ ਬਣੇਗਾ। ਕੇਵਲ ਨਿਮਾਜ਼ੀ ਬਣ ਕੇ, ਕੇਵਲ ਈਦ ਮਨਾ ਕੇ, ਕੇਵਲ ਰੋਜ਼ੇ ਰੱਖ ਕੇ ਤੇ ਬਾਅਦ ਵਿਚ ਰੱਜ ਕੇ ਖਾ ਕੇ ਕਦੇ ਕੋਈ ਮੁਸਲਮਾਨ ਨਹੀਂ ਬਣਦਾ। ਇਸੇ ਤਰ੍ਹਾਂ ਹਿੰਦੂ ਸਾਧਾ ਹੀ ਸਾਧਾਰਨ ਦਰਸ਼ਨ ਰੂਪ ਅਪਾਰ ਦਰਸ਼ਨ ਕਹਿੰਦੇ ਨੇ ਵੇਦਾਂ ਨੂੰ, ਸ਼ਾਸਤਰਾਂ ਨੂੰ। ਹਿੰਦੂ ਸੱਜਣ ਆਪਣੇ ਧਰਮ ਅਨੁਸਾਰ ਆਪਣੇ ਧਰਮ ਦੀ ਵਿਆਖਿਆ ਕਰਦੇ ਨੇ ਤੇ ਕਈ ਰੂਪਾਂ ਦਾ ਵਰਣਨ ਕਰ ਰਹੇ ਨੇ। ਤੀਰਥ ਨਹਾਵੇ, ਉਹ ਤੀਰਥਾਂ ਤੇ ਇਸ਼ਨਾਨ ਨੂੰ ਧਰਮ ਸਮਝਦੇ ਨੇ। ਅਰਚਾ ਪੂਜਾ, ਵਰਤ ਰੱਖਣੇ, ਪੂਜਾ ਕਰਨੀ, ਚੰਦਨ ਛਿੜਕਣਾ, ਆਰਤੀ ਕਰਨੀ, ਉਹਨਾਂ ਨੇ ਇਹਨੂੰ ਧਰਮ ਸਮਝਿਆ। ਔਰ ਇਹ ਸਤਿਗੁਰੂ ਕਹਿੰਦੇ ਜੇ ਤੂੰ ਵਰਤ ਰੱਖਣਾ, ਅੰਤਰ ਸੰਤੋਖ ਸਰਬ ਜੀ ਦਇਆ, ਇਨ ਵਿਦ ਵਰਤ ਸੰਪੂਰਨ ਪਇਆ। ਸਿੱਖੀ ਦਾ ਵਰਤ ਇਹ ਹੈ ਕਿ ਲੋੜ ਤੋਂ ਵੱਧ ਨਾ ਖਾ। ਸਿੱਖੀ ਦਾ ਵਰਤ ਇਹ ਹੈ ਵੀ ਸੰਸਾਰ ਵਿਚ ਰੱਬ ਨੇ ਤੈਨੂੰ ਪਦਾਰਥ ਦਿੱਤੇ ਨੇ, ਉਹਦਾ ਸ਼ੁਕਰਾਨਾ ਕਰ ਤੇ ਉਹਨਾਂ ਦੀ ਵਰਤੋਂ ਯੋਗ ਢੰਗ ਦੇ ਨਾਲ ਕਰ। ਵਰਤ ਦਾ ਅਰਥ ਹੀ ਕੀ ਹੈ? ਸਿੱਖੀ ਦਾ ਵਰਤ, ਵਰਤ ਦੇ ਵੈਸੇ ਅਰਥ ਇਹ ਹੁੰਦੇ ਨੇ, ਪੁਰਾਣੇ ਸਮੇਂ ਵਿਚ ਵੈਦਾਂ ਨੇ ਇਹ ਪ੍ਰਚਲਿਤ ਕੀਤਾ ਸੀ, ਜਿਹੜੇ ਵੈਦ ਲੋਕ ਸਨ, ਮਹੀਨੇ ਬਾਅਦ ਇੱਕ ਦਿਨ ਆਦਮੀ ਨੂੰ ਭੁੱਖਾ ਰੱਖਣਾ, ਕਿਉਂਕਿ ਉਹਦੇ ਸਰੀਰ ਦੇ ਵਿਚ ਜਿਹੜੇ ਕਿਰਮ ਆਦਿਕ ਨੇ ਮਰ ਜਾਣ ਭੁੱਖ ਦੇ ਨਾਲ। ਬਾਅਦ ਵਿਚ ਇਹਨੂੰ ਹੋਰ ਢੰਗ ਨਾਲ ਵਰਤਿਆ ਗਿਆ। ਇਸ ਲਈ ਉਹ ਵਰਤ ਕਾਹਦਾ? ਕਈ ਲੋਕ ਵਰਤ ਰੱਖਦੇ ਨੇ ਤੇ ਹੈਰਾਨੀ ਦੀ ਗੱਲ, ਸਿੱਖ ਜਗਤ ਦੇ ਲੋਕ ਵੀ ਵਰਤ ਰੱਖਣ ਲੱਗ ਪਏ ਨੇ ਸ਼ਹਿਰਾਂ ਦੇ ਵਿਚ। ਬਹੁਤ ਸਾਰੇ ਵਰਤੀ ਨੇ, ਕੋਈ ਕਿਸੇ ਦੇਵੀ ਦਾ ਵਰਤ ਰੱਖ ਰਿਹਾ, ਕੋਈ ਕਿਸੇ ਦਾ ਰੱਖ ਰਿਹਾ। ਔਰ ਜਿਹੜਾ ਵਰਤ ਰੱਖ ਰਿਹਾ, ਸਤਿਗੁਰੂ ਕਹਿੰਦੇ ਤੂੰ ਵਰਤ ਕਾਹਦਾ ਰੱਖ ਰਿਹਾ? ਵੀ ਜਿਸ ਵਰਤ ਨੂੰ ਰੱਖਣਾ ਉਹਦੇ ਤੋਂ ਪਹਿਲਾਂ 5-4 ਕਿਲੋ ਮਠਿਆਈ ਲਿਆ ਕੇ ਘਰ ਵਿਚ ਰੱਖੀ ਹੋਈ ਹੈ, 5-7 ਕਿਲੋ ਉੱਥੇ ਫਲ ਫਰੂਟ ਲਿਆ ਕੇ ਰੱਖਿਆ ਹੋਇਆ। ਕਿਉਂ? ਕਿਉਂਕਿ ਜਦੋਂ ਵਰਤ ਤੋੜਨਾ ਉਦੋਂ ਇਹ ਸਾਰਾ ਕੁਝ ਖਾਣਾ। ਇਸ ਤਰ੍ਹਾਂ ਦੇ ਪਖੰਡ ਜਦੋਂ ਪੈਦਾ ਹੁੰਦੇ ਨੇ ਸੰਸਾਰ ਦੇ ਵਿਚ, ਸਤਿਗੁਰਾਂ ਨੇ ਉਹਨਾਂ ਨੂੰ ਤੋੜਿਆ ਵੀ ਇਹ ਵਰਤ ਤੇਰਾ ਠੀਕ ਨਹੀਂ, ਤੂੰ ਤੇ ਖਾਣ ਦਾ ਪ੍ਰਬੰਧ ਕਰ ਰਿਹਾ। ਔਰ ਸਤਿਗੁਰਾਂ ਨੇ ਇਸ ਵਰਤ ਦੇ ਵਿਰੋਧ ਵਿਚ ਕਿਹਾ ਕਿ ਵਰਤ ਰੱਖਣ ਦੀ ਬਜਾਏ ਤੂੰ ਘੱਟ ਖਾ ਜਿੰਨਾ ਤੇਰੇ ਸਰੀਰ ਨੂੰ ਜ਼ਰੂਰਤ ਹੈ। ਇਸ ਲਈ ਤੀਰਥ ਨਾਵੇ ਉਹ ਤੀਰਥਾਂ ਤੇ ਨਹਾਉਣਾ, ਅਰਚਾ ਪੂਜਾ ਕਰਨੀ, ਅਗਰਵਾਸ ਚੰਦਨ ਛਿੜਕਣਾ, ਬੈਕਾਰ ਉਹਦਾ ਛਿੜਕਾਵ ਕਰਨਾ, ਇਹਨੂੰ ਧਰਮ ਸਮਝਦੇ ਰਹਿ। ਜੋਗੀ ਸੁਣ ਧਿਆਇਨ ਚੇਤੇ ਅਲੱਖ ਨਾਮ ਕਰਤਾਰ। ਇਹ ਜੋਗੀਆਂ ਦੇ ਜਿਹੜੇ 12 ਫਿਰਕੇ ਨੇ, ਇਹ ਸੁਣ ਵਿਚ ਰਹਿਣ ਨੂੰ ਧਰਮ ਸਮਝਦੇ ਰਹਿ। ਔਰ ਅਲੱਖ ਨਾਮ ਭਾਵ ਇਹ ਅਲੱਖ ਅਲੱਖ ਸ਼ਬਦ ਜਿਹੜਾ ਉਹਨੂੰ ਜਪਦੇ ਆ, ਇਹਨਾਂ ਦਾ ਇਹ ਸ਼ਬਦ ਹੈ। ਉਹ ਇਸ ਢੰਗ ਦੇ ਨਾਲ ਜੀਵਨ ਗੁਜ਼ਾਰਦੇ ਰਹਿ। ਸੂਖ ਮੂਰਤ ਨਾਮ ਨਿਰੰਜਨ ਕਾਇਆ ਕਾ ਆਕਾਰ। ਇਹ ਜਿਹੜੇ ਜੋਗੀ ਲੋਕ ਨੇ ਸੂਖਮ ਨਾਮ ਦਾ ਧਿਆਨ ਧਰਦੇ ਨੇ ਬੰਦੇ ਦੇ ਅੰਦਰ, ਜਿਹੜਾ ਜਿਹਦੀ ਕਾਇਆ ਨਹੀਂ। ਪਰ ਸਤਿਗੁਰੂ ਕਹਿੰਦੇ ਤੂੰ ਮਨ ਦੁਆਰਾ ਉਹਦਾ ਧਿਆਨ ਧਰ ਰਿਹਾ, ਇਸ ਕਰਕੇ ਉਹ ਧਰਿਆ ਹੋਇਆ ਧਿਆਨ ਫਿਰ ਆਕਾਰ ਵਿਚ ਆ ਗਿਆ। ਇਹ ਤਿੰਨ ਤਰ੍ਹਾਂ ਦੇ ਫਿਰਕੇ ਨੇ, ਤਿੰਨ ਤਰ੍ਹਾਂ ਦੇ ਲੋਕ ਨੇ। ਅੱਗੇ ਸਤੀਆਂ ਮਨ ਸੰਤੋਖ ਉਪਜੈ ਔਰ ਚੋਰਾ ਜਾਰਾ ਤੈ ਕੁੜਿਆਰਾ, ਇਹ ਚਾਰ ਤਰ੍ਹਾਂ ਦੇ ਲੋਕ ਬਚੇ ਨੇ। ਆਪਾਂ ਕੱਲ ਦੇ ਦੀਵਾਨ ਦੇ ਵਿਚ ਇਹਨਾਂ ਦੀ ਵਿਚਾਰ ਕਰਨ ਦਾ ਯਤਨ ਕਰਾਂਗੇ। ਆਪ ਜੀ ਨੇ ਸਮੇਂ ਸਿਰ ਪਹੁੰਚਣ ਦਾ ਯਤਨ ਕਰਨਾ। ਆਓ ਇੱਕ ਦੋ ਮਿੰਟ ਵਾਸਤੇ ਗੁਰੂ ਸ਼ਬਦ ਨਾਲ ਜ਼ਰੂਰ ਜੁੜੀਏ। ਸਾਰਿਆਂ ਨੇ ਉੱਚੀ ਆਵਾਜ਼ ਵਿਚ ਕਿਰਪਾਲਤਾ ਕਰਨੀ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਸਮੂਹ ਸੰਗਤ ਦਾ ਬਹੁਤ ਬਹੁਤ ਧੰਨਵਾਦ। ਇਹਦੀਆਂ ਬੇਨਤੀਆਂ ਪ੍ਰਵਾਨ ਕਰਦੇ ਹਾਂ। ਵਿਚਾਰਾਂ ਕਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀ ਖਿਮਾ ਫਤਿਹ ਦੀ ਸਾਂਝ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।